ਡਾਲਰ ਹਰ ਪਰਿਵਾਰ ਨੂੰ ਇਨ ਟੈਕਸ ਕੋਸਟ ਐਵਰੇਜ ਪਵੇਗਾ। ਡਰਾਈਵੇ ਤੋਂ ਬਰਫ਼ ਸਾਫ਼ ਕਰਨ ਲਈ ਇਸ ਦੀ ਕੀਮਤ $19.6 million ਪ੍ਰਤੀ ਸਾਲ ਹੋਵੇਗੀ। ਤੇ ਆਪਣੇ ਸੁਝਾਵ ਦੇਣ ਲਈ ਅੱਜ ਹੀ ਵਿਜਿਟ ਕਰੋ brampton.ca/engage।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 Albion Road ਇਨ ਰੈਕਸਡੇਲ 4162131165।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਕਬੱਡੀ ਪ੍ਰੇਮੀਆਂ ਲਈ ਖੁਸ਼ਖਬਰੀ, ਇਸ ਵਾਰ ਦਾ ਕੈਨੇਡਾ ਕਬੱਡੀ ਕੱਪ 3 ਅਗਸਤ ਨੂੰ ਪਹਿਲੀ ਵਾਰ ਲੰਡਨ ਓਨਟੈਰੀਓ ਵਿੱਚ ਹੋਣ ਜਾ ਰਿਹਾ ਹੈ। ਯੰਗ ਕਬੱਡੀ ਕਲੱਬ ਵੱਲੋਂ ਕਰਵਾਏ ਜਾ ਰਹੇ ਇਸ ਕੱਪ ਵਿੱਚ ਹੁੰਮ ਹੁਮਾ ਕੇ ਪਹੁੰਚੋ। ਕੈਨੇਡਾ ਕਬੱਡੀ ਕੱਪ 2024 ਇੰਗਲੈਂਡ, ਇੰਡੀਆ, ਪਾਕਿਸਤਾਨ, USA, ਕੈਨੇਡਾ ਈਸਟ ਤੇ ਕੈਨੇਡਾ ਵੈਸਟ ਦੀਆਂ ਟੀਮਾਂ ਭਾਗ ਲੈਣਗੀਆਂ। ਟਿਕਟ ਸਿਰਫ $35, $55, $75 ਤੇ VIP। ਅੱਜ ਹੀ ਖਰੀਦੋ। ਜਾਣਕਾਰੀ ਲਈ 416-704-5550 ਜਾਂ ਫਿਰ 416-831-3609। ਕੈਨੇਡਾ ਕਬੱਡੀ ਕੱਪ 2024।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000, 647-646-3000। ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020, 905-456-2020, ਅਮਨਦੀਪ ਕਪਲਾ।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 647-550-5913 ਤੇ ਸੰਪਰਕ ਕਰੋ। ਇੱਕ ਵਾਰ ਫੇਰ 647-550-5913, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ।
ਲਾਈਫ, ਵਿਜ਼ਟਰ, ਡਿਸੇਬਿਲਟੀ, ਮੌਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRST ਜਾਂ RESP ਕਰਵਾਉਣੀ ਹੈ, ਇਨਕਮ ਟੈਕਸ,
ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, ਫਾਈਨੈਂਸ਼ੀਅਲ ਪਲਾਨਿੰਗ ਐਂਡ ਦੇਅਰ ਸਟੇਟ ਪਲਾਨਿੰਗ। Please feel free to give me a call and I'll be more than happy to assist you. Thank you.
416-917-1456 416-917-1456 Rajpal Brad
HK Tire Center to cars and trucks pe brand new ya old tires le sakde ho.
BF Cordage, Hamcock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600-647-295-4600. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-3036।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰਿੰਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667 416-276-7667।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ? ਤੁਸੀਂ ਹੜ ਹੁੜ ਆਏ ਹੋਏ ਨੇ ਟੋਰਾਂਟੋ ਦੇ ਵਿਚ, ਤੇ ਮੈਂ ਉਮੀਦ ਕਰਦਾ ਕਿ ਤੁਸੀਂ ਪੂਰਾ ਸੇਫਟੀ ਨੂੰ ਧਿਆਨ ਦੇ ਵਿਚ ਰੱਖਦਿਆਂ ਹੋਇਆ ਉਹਨਾਂ ਥਾਵਾਂ ਤੋਂ ਦੂਰ ਹੀ ਰਹਿਣ ਦੀ ਕੋਸ਼ਿਸ਼ ਕਰੋਗੇ। ਵੈਸੇ ਸਾਰਾ ਟੋਰਾਂਟੋ ਹੀ ਫਲੱਡਸ ਦੀ ਮਾਰ ਹੇਠਾਂ ਜੀ, ਤੇ ਹਾਈਵੇਜ਼ ਵੀ ਜਿਵੇਂ ਹੁਣ ਡੌਨ ਵੈਲੀ ਪਾਰਕ ਵੀ ਹੈਗਾ, ਇਹਦੇ ਉੱਤੋਂ ਦੀ ਕਈ ਥਾਵਾਂ ਤੇ ਪਾਣੀ ਆ ਜਿਹੜਾ ਫੋਟੋਆਂ ਦੇ ਵਿਚ ਦਿਸ ਰਿਹਾ। ਟੋਰਾਂਟੋ ਸ਼ਹਿਰ ਦੇ ਵਿਚ ਕਈ ਥਾਵਾਂ ਦੇ ਉੱਤੇ ਫੋਟੋਆਂ ਦੇਖ ਕੇ ਤੁਸੀਂ ਹੈਰਾਨ ਰਹਿ ਜਾਂਦੇ ਹੋ। ਤੁਹਾਨੂੰ ਲੱਗਦਾ ਅੱਛਾ ਟੋਰਾਂਟੋ ਦੇ ਵਿਚ ਵੀ ਇੰਨਾ ਕੁ ਪਾਣੀ ਜਾ ਸਕਦਾ ਜੀ? ਕਈ ਥਾਈ ਅੱਧੀਆਂ ਕਾਰਾਂ ਜਿਹੜੀਆਂ ਉਹ ਪਾਣੀ ਦੇ ਵਿਚ ਨੇ, ਤੇ ਇਹ ਦੱਸਦੇ ਆ ਜੀ। ਪਹਿਲਾਂ ਖਬਰਾਂ ਪੜ੍ਹੀਏ ਕਿ 13 ਦੇ ਵਿਚ ਜਿਹੜਾ ਫਲੱਡ ਆਇਆ ਸੀ, ਕਹਿੰਦੇ 1 ਬਿਲੀਅਨ ਦਾ ਨੁਕਸਾਨ ਉਹਦੇ ਵਿਚ ਹੋਇਆ ਸੀ। ਕੁਦਰਤੀ ਮਾਰ ਹੇਠ ਬੰਦਾ ਕਈ ਵਾਰੀ ਆ ਜਾਂਦਾ, ਵੱਡੇ ਵੱਡੇ ਸ਼ਹਿਰ ਵੀ ਆ ਜਾਂਦੇ ਨੇ, ਤੇ ਬਚਾਅ ਵਿਚ ਹੀ ਬਚਾਅ ਹੈ ਜੀ। ਸੇਫਟੀ ਸੇਵ ਜਿਹਨੂੰ ਕਹਿੰਦੇ ਹੁੰਦੇ ਆ। ਕਈ ਥਾਵਾਂ ਤੇ ਲਾਈਟਾਂ ਵੀ ਬੰਦ ਨੇ, ਟ੍ਰੈਫਿਕ ਜਾਮ ਆ, ਜਿਹੜੀਆਂ ਟ੍ਰੇਨਸ ਆ ਕੈਂਸਲ ਕੀਤੀਆਂ ਨੇ, TTC ਦੀਆਂ ਬੱਸਾਂ ਜਿਹੜੀਆਂ ਕੈਂਸਲ ਹੋਈਆਂ ਨੇ। ਵਧੀਆ ਗੱਲ ਆ, ਤੁਸੀਂ ਅਪਡੇਟ ਲੈਂਦੇ ਰਹੋ, ਖਾਸ ਕਰਕੇ ਜਿਹੜੇ ਲੋਕ ਮੂਵ ਕਰਦੇ ਰਹਿੰਦੇ ਨੇ, ਟਰੱਕਾਂ ਵਾਲੇ, ਟੈਕਸੀਆਂ ਵਾਲੇ, ਲਗਾਤਾਰ ਤੁਸੀਂ ਕਨੈਕਟਿਡ ਰਹੋ ਨਿਊਜ਼ ਸੋਰਸਿਸ ਦੇ ਨਾਲ, ਨਿਊਜ਼ ਚੈਨਲਸ ਦੇ ਨਾਲ, CP24 ਨਾਲ, ਜਿਹੜੇ ਆਪਣੇ ਪੰਜਾਬੀ ਰੇਡੀਓ ਚੱਲਦੇ ਨੇ, ਇਹਨਾਂ ਨਾਲ ਤੁਹਾਨੂੰ ਮਿੰਟ ਮਿੰਟ ਦੀ ਜਾਣਕਾਰੀ ਜਿਹੜੀ ਮਿਲਦੀ ਰਹਿੰਦੀ ਆ। ਇਹਦੇ ਨਾਲ ਤੁਸੀਂ ਤੁਹਾਡਾ ਸਮਾਂ ਜਿਹੜਾ ਬਚ ਸਕਦਾ ਹੁੰਦਾ। ਖੈਰ, ਜਿਹੜੇ ਲੋਕ ਉੱਥੇ ਰਹਿੰਦੇ ਨੇ ਜਿੱਥੇ ਜ਼ਿਆਦਾ ਹੜ੍ਹ ਆਏ ਹੋਏ ਨੇ, ਉਹ ਤਾਂ ਵੱਖਰੀ ਗੱਲ ਆ, ਉਹ ਤਾਂ ਕੁਛ ਨਹੀਂ ਕਰ ਸਕਦੇ, ਪਰ ਜਿਹੜੇ ਕੰਮਾਂ ਧੰਦਿਆਂ ਦੇ ਵਿਚ ਇਨਵੋਲਵਡ ਨੇ ਲੋਕ, ਉਹਨਾਂ ਦਾ ਸਮਾਂ ਜ਼ਰੂਰ ਥੋੜਾ ਜਿਹਾ ਬਚ ਸਕਦਾ। ਬਾਕੀ ਇਹ ਹੈ ਜੀ, ਕੁਦਰਤੀ ਆਫਤਾਂ ਆਉਂਦੀਆਂ ਰਹੀਆਂ, ਅੱਗੇ ਵੀ ਆਉਣੀਆਂ ਨੇ, ਤੇ ਜਿਹੜੇ ਇਨਵਾਇਰਮੈਂਟ ਸਾਇੰਟਿਸਟ ਦੱਸਦੇ ਨੇ ਸਾਨੂੰ, ਕਈਆਂ ਨੂੰ ਇਹ ਗੱਲ ਨਾ ਬੜੀ ਔਡ ਜੀ ਲੱਗਣੀ ਆ, ਪਰ ਜੀ ਸਾਇੰਟਿਸਟ, ਇਨਵਾਇਰਮੈਂਟਲ ਸਾਇੰਟਿਸਟ ਨੇ ਜਿਹੜੇ, ਉਹ ਦੱਸਦੇ ਨੇ, ਕਹਿੰਦੇ ਆਉਣ ਵਾਲੇ ਸਮੇਂ ਦੇ ਵਿਚ ਐਕਸਪੈਕਟ ਕਰੋ। ਇਹਦੇ ਵਿਚ ਇੱਕ ਕਾਰਨ ਇਹ ਵੀ ਹੈਗਾ ਜਿਹਨੂੰ ਆਪਾਂ ਜਦੋਂ ਤੋਂ ਧਰਤੀ ਬਣੀ ਆ, ਵੱਡੇ ਸੰਭਾਵਨਾ ਜਿਹੜੀ ਲਗਾਤਾਰ ਬਣ ਰਹੀ ਆ। ਇਸ ਦਿਨ ਫੇਰ ਗੱਲ ਕਰਾਂਗੇ ਕਿ ਗਲੋਬਲ ਵਾਰਮਿੰਗ, ਇਨਵਾਇਰਮੈਂਟਲ ਇਸ਼ੂਜ ਮਨੁੱਖੀ ਹੈਲਥ ਨੂੰ ਆਲੇ ਦੁਆਲੇ ਨੂੰ ਕਿਵੇਂ ਪ੍ਰਭਾਵਿਤ ਕਰਦੇ ਨੇ। ਕਈ ਵਾਰੀ ਗੱਲਾਂ ਨੂੰ ਸੁਣਨ ਨੂੰ ਆਪਾਂ ਨੂੰ ਵੈਸੇ ਹੀ ਲੱਗਦੀਆਂ ਹੁੰਦੀਆਂ, ਪਰ ਜਦੋਂ ਤੁਸੀਂ ਡੂੰਘਿਆਈ ਦੇ ਵਿੱਚ ਜਾਂਦੇ ਹੋ, ਜਦੋਂ ਤੁਸੀਂ ਵਿਗਿਆਨਿਕ ਤੱਥ ਜਿਹੜੇ ਆਪਣੇ ਆਪ ਬੋਲ ਰਹੇ ਹੁੰਦੇ ਨੇ, ਵਿਗਿਆਨੀ ਨੂੰ ਬੋਲਣ ਦੀ ਲੋੜ ਨੀ ਪੈਂਦੀ, ਤੱਥ ਆਪਣੇ ਆਪ ਬੋਲਦੇ ਨੇ, ਤੇ ਉਹ ਫਿਰ ਤੁਸੀਂ ਜਦੋਂ ਫਿਰ ਘੋਖ ਕੇ ਦੇਖਦੇ ਹੋ ਤੇ ਦਿਮਾਗ ਜਿਹੜਾ ਖੁੱਲ ਜਾਂਦਾ। ਜਿਹੜੇ ਸਾਲਾਂ ਬਾਅਦ, ਸਦੀਆਂ ਬਾਅਦ, ਦਹਾਕਿਆਂ ਬਾਅਦ ਪੈਣੇ ਸ਼ੁਰੂ ਹੁੰਦੇ ਨੇ, ਇੱਕ ਫੈਕਟਰ ਉਹ ਵੀ ਹੈਗਾ। ਵੈਸੇ ਇਹ ਹੈ ਵੀ ਫਲੱਡਿੰਗ ਦੇ ਨਾਲ ਦੋ ਚਾਰ ਸਾਲ ਬਾਅਦ, ਮੇਰਾ ਖਿਆਲ ਸ਼ਾਇਦ 19 ਦੇ ਵਿੱਚ ਵੀ ਆਏ ਸੀ, ਨੁਕਸਾਨ ਆ ਜਿਹੜਾ ਹੁੰਦਾ। ਸਾਡੀ ਤਾਂ ਦਿੱਲੀ ਜਿਹੜੀ ਹੈਗੀ ਆ ਕਾਮਨਾ ਇਹੀ ਵੀ ਨੁਕਸਾਨ ਘੱਟ ਹੋਵੇ, ਪਰ ਕੁਦਰਤ ਦੇ ਸਾਹਮਣੇ ਵੱਸ ਨੀ ਚੱਲਦਾ ਜੀ ਕਿਸੇ ਦਾ। ਵਧੀਆ ਸੋਹਣੇ ਦੇਸ਼ਾਂ ਕਹਿ ਰਹੇ ਆ ਇੱਥੇ ਮਨੁੱਖੀ ਜਾਨਾਂ ਦਾ ਨੁਕਸਾਨ ਨੀ ਹੋਣਾ, ਚਲੋ ਨੁਕਸਾਨ ਹੋਣਾ ਕੁਛ ਹੋਰ ਗੱਲ ਆ, ਆਪਾਂ ਹੀ ਪੈਸਾ ਪੇ ਕਰ ਰਹੇ ਆ, ਟ੍ਰਾਂਸਫਰ ਹੋ ਜਾਂਦਾ ਹਨਾ, ਇਸ ਤਰ੍ਹਾਂ ਦਾ ਜ਼ਰੂਰ ਹੈਗਾ। ਬਾਕੀ ਇਨ੍ਹਾਂ ਦੇਸ਼ਾਂ ਦੇ ਵਿੱਚ ਲੋਕ ਜਿਹੜੇ ਹੈਗੇ ਨੇ ਉਹ ਚੇਤਨ ਨੇ, ਇਸ ਕਰਕੇ ਦਿਖਾ ਦਿੰਦੇ ਨੇ, ਇਸ ਕਰਕੇ ਚੰਗੀ ਤੇ ਤਸੱਲੀ ਵਾਲੀ ਗੱਲ ਇਹ ਹੈਗੀ ਆ। ਕੀ ਹੈ ਜੀ, ਜੇ ਤੁਸੀਂ ਲਗਾਤਾਰ ਅਪਡੇਟ ਲੈਂਦੇ ਰਹੋ ਤਾਂ ਦੁਪਹਿਰ ਆ ਜਿਹੜਾ ਤੱਕ ਨਹੀਂ ਆ ਜਿਹੜਾ ਟੋਰਾਂਟੋ ਦੇ ਵਿੱਚ ਦੱਸਿਆ ਜਾ ਰਿਹਾ, ਜਿਹਦਾ ਪੀਲ ਦੇ ਵਿੱਚ ਤੇ ਇੱਧਰ ਆਲੇ ਦੁਆਲੇ ਆ ਜਿਹੜਾ ਉਹ ਵੀ ਪੈ ਸਕਦਾ, ਤੇ ਸਾਵਧਾਨ ਰਹੋ ਦੋਸਤੋ। ਬਸ ਆਪਾਂ ਇਸ ਤਰ੍ਹਾਂ ਕਰਦੇ ਆ, ਆਪਾਂ ਛੋਟੀ ਜੀ ਪਹਿਲਾਂ ਹੀ ਬ੍ਰੇਕ ਲੈ ਲੈਂਦੇ ਤੇ ਫਿਰ ਆਪਾਂ ਇੱਕ ਇਸ਼ੂ ਦੇ ਉੱਤੇ ਗੱਲਬਾਤ ਆ ਜਿਹੜੀ ਉਹ ਕਰਾਂਗੇ ਬ੍ਰੇਕ ਤੋਂ ਬਾਅਦ। ਮੈਨੂੰ ਲੱਗਦਾ ਸਾਡੇ ਬ੍ਰੇਕ ਲੈਣ ਵਾਲੇ ਅੱਜ ਥੋੜਾ ਜਿਹਾ ਪਾਸੇ ਨੇ, ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਜੀ ਆਸਰਾ ਲਾਇਰਸ ਵਾਲੇ। ਨੰਬਰ ਆ ਜਿਹੜਾ ਆਸਰਾ ਲਾਇਰ ਦਾ 905-7।
ਜੇ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਕਰਵਾਉਣੀ ਹੈ, ਉਹਦੇ ਵਿੱਚ ਵਧੀਆ ਕਿਚਨ ਲਗਵਾਉਣੀ ਚਾਹੁੰਦੇ ਹੋ, ਕਸਟਮ ਬਿਲਡ ਘਰ ਬਣਵਾ ਰਹੇ ਹੋ, ਉਹਦੇ ਵਿੱਚ ਕਹਿੰਦੀ ਕਹੋਂ ਦੀ ਕਿਚਨ ਤੁਹਾਨੂੰ ਚਾਹੀਦੀ ਹੈ, ਵਾਸ਼ਰੂਮ ਰੈਨੋਵੇਟ ਕਰ ਰਹੇ ਹੋ, ਉਹਦੇ ਵਿੱਚ ਵੈਨਿਟੀ ਚਾਹੀਦੀਆਂ ਨੇ, ਵਾਲ ਯੂਨਿਟ ਚਾਹੀਦੀਆਂ ਨੇ, ਗੱਲ ਕੀ ਕਿ ਹਰ ਤਰ੍ਹਾਂ ਦੀ ਵਧੀਆ ਕਿਚਨ ਕੈਬਨਟਸ ਬਣਾਉਣ ਵਾਸਤੇ ਔਰਾ ਕਿਚਨ ਕੈਬਨਟ ਦਾ ਨਾਂ ਚੇਤੇ ਰੱਖੋ। ਜਾਣਕਾਰੀ ਲਈ 905-673-2872 ਤੇ ਸੰਪਰਕ ਕਰੋ। 905-673-2872 ਔਰਾ ਕਿਚਨ ਕੈਬਨਟ। ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਵਾਈ ਦੇ ਨਾਲ ਸੰਪਰਕ ਕਰੋ। 647-388-5154 6473888-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
416-732-2611-4167-3611। ਨਾਮ ਯਾਦ ਰੱਖੀ ਜਸ ਭੁੱਲਰ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ, ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241 647-769-0241।
ਪੰਜਾਬੀ ਆਰਟਸ ਐਸੋਸੀਏਸ਼ਨ ਬੜੇ ਮਾਣ ਨਾਲ ਪੇਸ਼ ਕਰਦੇ ਨੇ ਨਿੱਕੇ ਨਾਟਕ ਵੱਡੀਆਂ ਗੱਲਾਂ Season 4। ਇੱਕ ਟਿਕਟ ਵਿੱਚ ਵੇਖੋ 3 ਨਾਟਕ, ਸਕੈਮ 2021, RAC ਟਿਕਟ ਅਤੇ ਵਿਰਾਮ। ਅਜਿਹੀਆਂ ਕਹਾਣੀਆਂ ਜੋ ਤੁਹਾਡੇ ਦਿਲ ਨੂੰ ਛੂ ਜਾਣਗੀਆਂ। 20 ਅਤੇ 21 ਜੁਲਾਈ ਨੂੰ ਬ੍ਰੈਂਟਨ ਦੇ ਸਿਰਲ ਕਲਾਕ ਥੀਏਟਰ ਵਿਖੇ, ਟਿਕਟਾਂ ਸਿਰਫ $20। ਵਧੇਰੇ ਜਾਣਕਾਰੀ ਲਈ ਕਾਲ ਕਰੋ ਬਲਜਿੰਦਰ ਲੇਲਨਾ 416-677-1555 416-670-1555। ਪੰਜਾਬੀ ਆਰਟਸ ਐਸੋਸੀਏਸ਼ਨ ਦੀ ਪੇਸ਼ਕਸ਼, ਨਿੱਕੇ ਨਾਟਕ ਵੱਡੀਆਂ ਗੱਲਾਂ ਸੀਜ਼ਨ 4।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿਚ। ਮੈਂ ਤੁਹਾਨੂੰ ਸੁਨੇਹਾ ਦੇ ਰਿਹਾ ਸੀ ਜੀ ਆਸਰਾ ਲਾਇਰਸ ਵਾਲਿਆਂ ਦਾ, 905-456-2020 ਆਸਰਾ ਲਾਇਰਸ ਦਾ ਨੰਬਰ 9054562020। ਕਈ ਵਾਰੀ ਤੁਸੀਂ ਕੋਈ ਪ੍ਰੋਪਰਟੀ ਖਰੀਦੀ ਹੁੰਦੀ ਹੈ, ਵੇਚੀ ਹੁੰਦੀ ਹੈ, ਕਲੋਜ਼ਿੰਗ ਵਾਲੇ ਦਿਨ ਦੀ ਉਡੀਕ ਦੇ ਵਿਚ ਹੁੰਦੇ ਹੋ ਤੇ ਉਧਰੋਂ ਕੋਈ ਚੱਕਰ ਪੈ ਜਾਂਦਾ। ਇਹ ਕਿਉਂਕਿ ਮਾਹਰ ਲਾਇਰ ਨੇ ਇਹ ਜੇ ਚੱਕਰ ਪਹਿਲਾਂ ਹੀ ਹੱਲ ਕਰ ਲੈਂਦੇ, ਕੋਈ ਚੱਕਰ ਪੈਂਦਾ ਹੀ ਨਹੀਂ। ਜੇ ਪੈ ਵੀ ਜਾਵੇ ਤਾਂ ਇਹਨਾਂ ਦਾ ਐਕਸਪੀਰੀਅੰਸ ਬਹੁਤ ਆ, ਉਹਨੂੰ ਛੇਤੀ ਸੋਲਵ ਕਰ ਲੈਂਦੇ ਨੇ। ਤੁਸੀਂ ਦੇਖੋ ਕਈ ਵਾਰੀ ਪਿਆ ਹੋਇਆ ਚੱਕਰ ਇੰਨਾ ਕੁ ਮਹਿੰਗਾ ਪੈ ਜਾਂਦਾ ਬਈ, ਉਧਰੋਂ ਤੁਸੀਂ ਸੈਲਰ ਹੋ, ਕੋਈ ਪ੍ਰੋਪਰਟੀ ਵੇਚੀ ਆ ਤਾਂ ਗਾਂ ਖਰੀਦੀ ਵੀ ਹੋ, ਉਧਰੋਂ ਪਿਛਲੇ ਪੈਸੇ ਟ੍ਰਾਂਸਫਰ ਨਹੀਂ ਹੋਏ, ਸਮਾਨ ਤੁਸੀਂ ਟਰੱਕ ਦੇ ਵਿਚ ਲੱਦਿਆ ਹੋਇਆ, ਉਧਰੋਂ ਬਾਹਰ ਤੁਹਾਡੇ ਸਿਰਹਾਣੇ ਖੜਾ, ਸਿਰ ਦੇ ਉੱਤੇ ਖੜਾ, ਬਿਲਕੁਲ ਡਰਾਈਵੇ ਦੇ ਵਿਚ ਉਹਨੇ ਟਰੱਕ ਲਾਇਆ ਹੋਵੇ, ਭਾਈ ਤੁਸੀਂ ਬਾਹਰ ਚੱਲੋ ਤੇ ਅਸੀਂ ਸਮਾਨ ਰੱਖਣਾ, ਤੇ ਉਧਰੋਂ ਤੁਹਾਡੀ ਕਲੋਜ਼ਿੰਗ ਨਾ ਹੋਵੇ, ਕਿੱਡੀ ਵੱਡੀ ਮੁਸੀਬਤ ਆ ਸਕਦੀ ਹੈ। ਕਈ ਵਾਰੀ ਮੈਂ ਕਈ ਲਾਇਰ ਦੇਖੇ ਨੇ ਜਿਹੜੇ ਹੱਥ ਖੜੇ ਕਰ ਦਿੰਦੇ, ਲਓ ਜੀ ਹੁਣ ਕੀ ਕਰੀਏ, ਕਹਿਣਗੇ ਦੂਜੇ ਲਾਇਰ ਨੀ ਮੰਨਦੇ, ਦੂਜੀ ਧਿਰ ਨੀ ਮੰਨਦੀ, ਮਤਲਬ ਉਹ ਪਹਿਲਾਂ ਸੋਲਵ ਨੀ ਕਰਦੇ, ਜਾਂ ਕਿਸ ਕਿਸਮ ਦੀਆਂ ਪ੍ਰੋਬਲਮ ਕਲੋਜ਼ਿੰਗ ਡੇ ਵਾਲੇ ਦਿਨ ਆ ਸਕਦੀਆਂ ਹੁੰਦੀਆਂ, ਉਹਦੇ ਬਾਰੇ ਉਹਨਾਂ ਨੂੰ ਕੋਈ ਅੰਦਾਜ਼ਾ ਨੀ ਹੁੰਦਾ, ਜਾਂ ਅੰਦਾਜ਼ਾ ਹੁੰਦਾ ਤੇ ਉਹ ਟਾਲ ਮਟੋਲ ਕਰਦੇ ਰਹਿੰਦੇ ਨੇ, ਸੋਚਦੇ ਕਿ ਅਗਲੀ ਧਿਰ ਇਸ ਤਰ੍ਹਾਂ ਸਮਝੌਤਾ ਕਰਜੂਗੀ। ਕਹਿਣ ਦਾ ਮਤਲਬ ਸਮੂਥ ਕਲੋਜ਼ਿੰਗ ਚਾਹੁੰਦੇ ਹੋ ਤਾਂ ਮਾਹਰ ਲਾਇਰ ਕੋਲ ਜਾਓ, ਤੇ ਮਾਹਰਾਂ ਦੇ ਵਿੱਚ ਮਾਹਰ ਲਾਇਰ ਨੇ ਆਸਰਾ ਲਾਇਰਸ ਵਾਲੇ, ਅਮਨਦੀਪ ਕਪਲਾ ਜੀ, 490 ਬ੍ਰੈਮਲੀ ਰੋਡ ਇਹਨਾਂ ਦਾ ਆਫਿਸ ਹੈਗਾ, ਤੇ ਤੁਸੀਂ ਫਿਰ ਇਹਨਾਂ ਨਾਲ ਤਾਲਮੇਲ ਕਰ ਲੈਣਾ 905-456-2020 ਤੇ। ਇੱਕ ਸਾਡੇ ਸਪੋਂਸਰ ਨੇ ਅੱਜ ਦੇ ਪ੍ਰੋਗਰਾਮ ਦੇ, ਮਨਮਿੰਦਰ ਖੋਸਾ ਜੀ, ਵੰਡਰਵਰਲਡ ਇਮੀਗ੍ਰੇਸ਼ਨ ਵਾਲੇ। ਤੁਹਾਨੂੰ ਇਮੀਗ੍ਰੇਸ਼ਨ ਦੀ ਕੋਈ ਵੀ ਜ਼ਰੂਰਤ ਹੈਗੀ ਆ, ਨੀਡ ਹੈਗੀ ਆ, ਕਿਸੇ ਦੋਸਤ ਮਿੱਤਰ ਰਿਸ਼ਤੇਦਾਰ ਨੇ ਤੁਹਾਡੇ ਲੀਗਲ ਤਰੀਕੇ ਦੇ ਨਾਲ ਇੱਥੇ ਪਹੁੰਚਣਾ, ਤੇ ਜਾਂ ਤੁਸੀਂ ਇੱਥੇ ਆਏ ਹੋਏ ਹੋ ਆਲਰੇਡੀ, ਕਿਸੇ ਤੁਸੀਂ ਵਿਜ਼ਟਰ ਵੀਜ਼ਾ ਤੇ ਸਪੋਜ਼ ਆਏ ਹੋਏ ਹੋ, ਤੁਹਾਡੇ ਕੋਲ ਕੋਈ ਸਕਿੱਲ ਹੈਗਾ, ਕੋਈ ਤਜਰਬਾ ਆ, ਐਕਸਪੀਰੀਅੰਸ ਹੈਗਾ ਤੁਹਾਡੇ ਕੋਲੇ, ਤੁਸੀਂ ਬਾਹਰ ਕਿਤੇ ਸਪੋਜ਼ ਫਾਰ ਐਗਜ਼ਾਮਪਲ ਟਰੱਕ ਹੀ ਚਲਾਇਆ ਹੋਇਆ, ਵੱਡਾ ਟਰੱਕ ਜਿਹੜਾ ਹੁੰਦਾ, ਤੇ ਤੁਸੀਂ ਜਿਹਨੂੰ ਇੱਥੇ ਏਜ਼ਡ ਲਾਇਸੈਂਸ ਵਾਲਾ ਕਹਿੰਦੇ ਆ, ਤੇ ਇੱਥੇ ਤੁਸੀਂ ਆਏ ਹੋਏ ਹੋ, ਇੱਥੇ ਤੁਸੀਂ ਕੰਮ ਕਰਨਾ ਚਾਹੁੰਦੇ ਕਾਨੂੰਨੀ ਤਰੀਕੇ ਨਾਲ, ਇਹ ਦੇਸ਼ ਤੁਹਾਨੂੰ ਸੋਹਣਾ ਲੱਗਦਾ, ਹੌਲੀ ਹੌਲੀ ਤੁਹਾਡਾ ਇਰਾਦਾ ਵੀ ਇੱਥੇ ਵੱਸ ਜਾਵਾਂਗੇ ਆਪਾਂ, ਫਿਰ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਓ, ਕਾਨੂੰਨੀ ਤਰੀਕੇ ਦੇ ਨਾਲ ਕਿਵੇਂ ਸਾਰਾ ਪ੍ਰੋਸੈਸ ਹੈਂਡਲ ਕਰਦੇ ਆ, ਕਿਵੇਂ ਵਰਕ ਪਰਮਿਟ ਮਿਲਦਾ ਤੁਹਾਨੂੰ, ਸਾਰਾ ਪ੍ਰੋਪਰ ਤਰੀਕੇ ਨਾਲ ਇਹ ਗਾਈਡ ਕਰਨਗੇ। ਫਿਰ ਨੰਬਰ ਇਹਨਾਂ ਦਾ 647-646-3000 6476-463000 ਇਹਨਾਂ ਦਾ ਨੰਬਰ ਆ। ਲਓ ਜੀ, ਵੈਸੇ ਤਾਂ ਰਾਜਪਾਲ ਬਰਾੜ ਜੀ ਸਾਡੇ ਨਾਲ ਵੀਰਵਾਰ ਨੂੰ ਆਉਂਦੇ ਹੁੰਦੇ, ਪਰ ਕਈ ਵਾਰ ਵੀਰਵਾਰ ਨੂੰ ਟਾਕ ਸ਼ੋ ਚੱਲਦਾ ਹੁੰਦਾ ਤੇ ਕਾਲਰ ਕਾਲ ਤੇ ਕਾਲ ਕਰਦੇ, ਫਿਰ ਅਸੀਂ ਇਹਨਾਂ ਤੋਂ ਮਾਫੀ ਮੰਗ ਲੈਂਦੇ ਹੁੰਦੇ। ਅੱਜ ਸਾਡੇ ਨਾਲ ਨੇ, ਕੁਛ ਦੇਰ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਫਿਰ ਇੱਕ ਬਹੁਤ ਇੰਪੋਰਟੈਂਟ ਵਿਸ਼ੇ ਤੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਬਰਾੜ ਸਾਹਿਬ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਬਰਾੜ ਸਾਹਿਬ ਬਹੁਤ ਬਹੁਤ ਧੰਨਵਾਦ, ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ ਜੀ।
ਸਤਿ ਸ੍ਰੀ ਅਕਾਲ ਜੀ। ਵੈਸੇ ਤਾਂ ਸਾਡੇ ਜਿਹੜੇ ਦੋਸਤ ਮਿੱਤਰ ਨੇ ਤੇ ਸਰੋਤੇ ਨੇ ਸਿਆਣੇ ਬੜੇ ਨੇ ਜੀ, ਇੰਸ਼ੋਰੈਂਸ ਕਰਵਾ ਕੇ ਰੱਖਦੇ ਨੇ, ਪਰ ਕਈ ਵਾਰੀ ਜਿਹੜੇ ਨਵੇਂ ਆਏ ਹੁੰਦੇ ਨੇ ਨਾ, ਉਹ ਕਹਿੰਦੇ ਆ ਕਿਉਂਕਿ ਉਹ ਉਸ ਦੇਸ਼ ਚੋਂ ਨਹੀਂ ਨਾ ਆਏ ਜਿੱਥੇ ਇੰਸ਼ੋਰੈਂਸ ਦੀ ਜ਼ਰੂਰਤ ਆ, ਘਰ ਮਾਂ ਪਿਓ ਦੇ ਹੁੰਦੇ ਨੇ, ਉਹਨਾਂ ਘਰਾਂ ਚ ਰਹਿੰਦੇ ਹੁੰਦੇ, ਜ਼ਰੂਰਤ ਨਹੀਂ ਪੈਂਦੀ, ਲਾਇਬਿਲਿਟੀ ਨਹੀਂ ਹੁੰਦੀ, ਇੱਥੇ ਮੌਰਗੇਜ ਚੱਕੀਆਂ ਹੁੰਦੀਆਂ, ਤੇ ਕਈ ਵਾਰੀ ਉਹ ਛੋਟੀ ਮੋਟੀ ਇੰਸ਼ੋਰੈਂਸ ਕਰਾ ਲੈਂਦੇ। ਕਈ ਵਾਰ ਇੱਥੇ ਵੀ ਜਿਹੜੇ ਸੱਜਣ ਮਿੱਤਰ ਆਏ ਹੋਏ ਨਾ, ਉਹ ਕਹਿਣਗੇ ਜੀ ਕੋਈ ਛੋਟੀ ਮੋਟੀ ਜੀ ਕਰਾ ਲਓ ਬਸ, ਇਹ ਛੋਟੀ ਮੋਟੀ ਇੰਸ਼ੋਰੈਂਸ ਤੇ ਵੱਡੀ ਇੰਸ਼ੋਰੈਂਸ ਲਾਇਬਿਲਿਟੀਜ਼ ਕਵਰ ਕਰਨ ਵਾਲੀ, ਇਹਨਾਂ ਚ ਕੀ ਫਰਕ ਹੁੰਦਾ? ਜਾਂ ਕਈ ਵਾਰੀ ਫਿਰ ਕੀ ਹੁੰਦਾ, ਇੱਥੇ 5-7 ਸਾਲ ਬਾਅਦ ਆ ਕੇ ਪਹਿਲਾਂ ਇੱਕ ਨਵੀਂ ਇੰਸ਼ੋਰੈਂਸ ਲਈ ਹੁੰਦੀ, ਬਾਅਦ ਚ 2 ਪ੍ਰੋਪਰਟੀਜ਼ ਲੈ ਲੈਂਦੇ ਨੇ, ਇੰਸ਼ੋਰੈਂਸ ਉਹਨਾਂ ਦੀ ਓਨੀ ਹੋ ਰਹੀ, ਕਿੰਨਾ ਕੁ ਜ਼ਰੂਰੀ ਇਹਨੂੰ ਅਪਡੇਟ ਕਰਨਾ?
ਜੀ ਬਰਾੜ ਸਾਹਿਬ, ਬਹੁਤ ਅੱਛਾ ਸਵਾਲ ਹੈ। ਦੇਖੋ, ਹਰ ਚੀਜ਼ ਦਾ ਮੁਲਕ ਦਾ ਵੱਖੋ ਵੱਖਰਾ ਰਹਿਣ ਸਹਿਣ ਦਾ ਤਰੀਕਾ ਜੀ, ਕਿਉਂਕਿ ਓਬਵੀਅਸਲੀ ਜਦੋਂ ਅਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਮਾਈਗ੍ਰੇਟ ਕਰਦੇ ਹਾਂ ਤਾਂ ਓਬਵੀਅਸਲੀ ਉੱਥੇ ਸਾਡੇ ਕੋਲੇ ਲਿਮਿਟਿਡ ਐਸੈਟਸ ਹੁੰਦੇ ਨੇ, ਉੱਥੇ ਅਸੀਂ ਜਿਹੜੀ ਲਾਈਫ ਆਪਦੀ ਸਟਾਰਟ ਕਰਦੇ, ਸਪੈਸ਼ਲੀ ਜਦੋਂ ਅਸੀਂ ਮਾਈਗ੍ਰੇਟ ਹੁੰਦੇ ਹਾਂ, ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ, ਤਾਂ ਉੱਥੇ ਬਰਾੜ ਸਾਹਿਬ ਇਹ ਹੈ ਵੀ ਇਹਨਾਂ ਮੁਲਕਾਂ ਦੇ ਵਿੱਚ ਇਹ ਆ ਕਿ ਸਾਡੇ ਕੋਲੇ ਕੋਈ ਜੱਦੀ ਪੁਸ਼ਤੀ ਕੋਈ ਜਾਇਦਾਦ ਹੈ ਨਹੀਂ, ਜਦੋਂ ਵੀ ਕੋਈ ਬੰਦਾ ਆਉਂਦਾ ਉਹਨੂੰ ਪਹਿਲਾਂ ਜੋਬ ਲੱਭਣੀ ਪੈਂਦੀ ਆ, ਉਹਨੂੰ ਫਿਰ ਕੰਮ ਕਾਜ, ਫਿਰ ਉਹਦੀ ਜਿਹੜੀ ਉਹਦੀ ਸਰਟਨ ਇਨਕਮ ਹੁੰਦੀ ਆ, ਫਿਰ ਉਹਦੇ ਨਾਲ ਨਾਲ ਕੀ ਆ ਕਿ ਲਾਇਬਿਲਿਟੀਜ਼ ਵੀ ਕ੍ਰੀਏਟ ਹੁੰਦੀਆਂ। ਪਹਿਲੀ ਗੱਲ ਤਾਂ ਜਦੋਂ ਅਸੀਂ ਮਾਈਗ੍ਰੇਟ ਕਰਦੇ ਹਾਂ, ਫੋਰ ਐਗਜ਼ਾਮਪਲ ਜੇ ਤੁਸੀਂ ਯੰਗ ਹੋ, ਤੁਸੀਂ ਮੈਰਿਡ ਕਪਲ ਹੋ, ਤਾਂ ਤੁਹਾਡੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਆ ਵੀ ਤੁਹਾਡਾ ਜਿਹੜਾ ਲਾਈਫ ਪਾਰਟਨਰ ਆ ਉਹ ਤੁਹਾਡੇ ਤੇ ਡਿਪੈਂਡੈਂਟ, ਤੁਸੀਂ ਇੱਕ ਦੂਜੇ ਤੇ ਡਿਪੈਂਡੈਂਟ ਆ, ਚਾਹੇ ਤੁਸੀਂ ਵੈਲ ਆਫ ਨੇ, ਤੁਹਾਡੇ ਕੋਲ ਅੱਛੀ ਜੋਬ ਆ, ਪਰ ਸਾਰੇ ਜਿਹੜੇ ਖਰਚੇ ਆ ਜਾਂ ਜੋ ਵੀ ਆ ਇੱਥੇ ਮੁਲਕਾਂ ਦੇ ਵਿੱਚ ਕੀ ਆ ਵੀ ਕੰਬਾਈਂਡ ਇਨਕਮ ਦੇ ਨਾਲ ਅਸੀਂ ਜਿਹੜੇ ਆਪਦੇ ਚਲਾਉਂਦੇ ਹਾਂ, ਤੇ ਜੇ ਉਹ ਇੱਕ ਪਾਰਟਨਰ ਵਿੱਚੋਂ ਮਿਸਿੰਗ ਹੋ ਜਾਂਦੀ ਆ, ਚਾਹੇ ਉਹ ਅਨਸਰਟਨ ਡੈਥ ਆ, ਚਾਹੇ ਡਿਸਬਿਲਿਟੀ ਆ, ਚਾਹੇ ਤੁਸੀਂ ਬਿਮਾਰ ਠਮਾਰ ਹੋ ਜਾਂਦੇ ਆ, ਬਿਮਾਰੀ ਲੱਗ ਜਾਂਦੀ ਆ, ਤਾਂ ਉਹ ਇਸ ਮੁਲਕਾਂ ਦੇ ਵਿੱਚ ਠੀਕ ਆ ਵੀ ਜਿਹੜਾ ਹੈਲਥ ਕੇਅਰ ਸਿਸਟਮ, ਤਾਂ ਜੇ ਤੁਸੀਂ ਪੀ ਆਰ ਹੋ ਫਿਰ ਤਾਂ ਤੁਹਾਡਾ ਜਿਹੜਾ ਹੈਗਾ ਉਹ ਹਿਪ ਕਵਰ ਕਰਦੀ ਹੈ ਤੁਹਾਡੀ ਅੰਟਾਰੀਓ ਹੈਲਥ ਇੰਸ਼ੋਰੈਂਸ, ਉਹ ਵੀ ਹੋਸਪਿਟਲ ਦਾ। ਇਮੀਡੀਏਟ ਤੁਹਾਡਾ ਕੋਈ ਇਲਾਜ ਹੋਣਾ, ਸਰਜਰੀ ਹੋਣੀ ਆ, ਉਹ ਤੁਹਾਡੀ ਕਵਰ ਹੋਊ, ਪਰ ਉਹਦੇ ਚ ਤੁਸੀਂ ਫਾਲੋ ਅਪ ਵਿਜਿਟ ਦੇ ਵਿੱਚ ਤੁਸੀਂ ਦਵਾਈਆਂ ਲੈਂਦੇ ਆ, ਉਹ ਤੁਹਾਡਾ ਕਵਰ ਨਹੀਂ ਹੁੰਦਾ ਗਾ, ਤੋ ਤੁਹਾਡੇ ਤੇ ਇੱਕ ਲਾਇਬਿਲਿਟੀ ਕ੍ਰੀਏਟ ਹੋ ਜਾਂਦੀ ਹੈ ਜੀ ਉਹ। ਤੇ ਉਸ ਤੋਂ ਬਾਅਦ ਜੇ ਕੋਈ ਸਰਟਨ ਡੈਥ ਹੋ ਜਾਂਦੀ ਆ, ਤਾਂ ਦੂਸਰੇ ਪਾਰਟਨਰ ਨੂੰ ਉਹ ਜਿਹੜੀ ਇਨਕਮ ਮਿਸਿੰਗ ਹੋ ਜਾਂਦੀ ਆ, ਅਪਾਰਟ ਫਰੋਮ ਜਿਹੜੇ ਸੋਸ਼ਲ ਮੋਰਲ ਜਾਂ ਜੋ ਵੀ ਸਾਡੇ ਤੇ ਜਿਹੜੇ ਸਟ੍ਰੈਸ ਪੈਂਦੀ ਆ ਇਮੋਸ਼ਨਸ ਦੀ, ਉਹ ਵੱਖਰੀ ਗੱਲ ਆ, ਪਰ ਅਸੀਂ ਇੱਥੇ ਫਾਈਨੈਂਸ਼ੀਅਲ ਐਸਪੈਕਟ ਤੋਂ ਗੱਲ ਕਰਦੇ ਆ ਵੀ ਉਹ ਤੁਹਾਡੀਆਂ ਜਿਹੜੀਆਂ ਲਾਇਬਿਲਿਟੀਜ਼ ਨੇ, ਚਾਹੇ ਤੁਸੀਂ ਕਿਰਾਇਆ ਹੀ ਦਿੰਦੇ ਆ, ਹੁਣ ਕਿਰਾਇਆ ਕਿੰਨਾ ਮਹਿੰਗਾ ਹੋ ਗਿਆ, ਜੇ ਤੁਹਾਡੀ ਮੋਰਗੇਜ ਆ, ਮੋਰਗੇਜ ਤੁਸੀਂ ਐਵਰੇਜ ਪ੍ਰੋਪਰਟੀ ਦੇਖ ਲਓ, ਕੋਂਡੋਮੀਨੀਅਮ ਦੇਖੋ, $6-7 lakh ਤੋਂ ਤੁਹਾਨੂੰ ਘੱਟ ਨਹੀਂ ਮਿਲਣਾ, ਤੁਸੀਂ ਸੈਮੀ ਡੀਟੈਚ ਘਰ ਦੇਖ ਲਓ $1 million ਤੋਂ ਘੱਟ ਨਹੀਂ ਮਿਲਣਾ, ਡੀਟੈਚ 1.24 million, ਉਹਦੇ ਵਿੱਚ ਦੇਖੋ ਤੁਸੀਂ ਵੱਧ ਤੋਂ ਵੱਧ 20-30% ਤੁਸੀਂ ਡਾਊਨ ਪੇਮੈਂਟ ਦਿਓਗੇ, ਬਾਕੀ ਸਾਰੀ ਜਿਹੜੀ ਤੁਹਾਡੀ ਲਾਇਬਿਲਿਟੀ ਖੜੀ ਆ ਉੱਥੇ $6-7-8 million ਤੱਕ, ਉਹ ਤੁਹਾਡਾ ਫਰਜ਼ ਬਣਦਾ ਵੀ ਜਦੋਂ ਵੀ ਤੁਸੀਂ ਇੱਕ ਲਾਈਫ ਪਾਰਟਨਰ ਹੋ, ਤੁਹਾਡੇ ਬੇਬੀ ਹੋ ਜਾਂਦਾ, ਉਸ ਤੋਂ ਬਾਅਦ ਤੁਹਾਡੀ ਹੋਰ ਜ਼ਿੰਮੇਵਾਰੀ ਵੱਧ ਜਾਂਦੀ ਆ, ਤੁਸੀਂ ਲਾਈਫ ਦੇ ਵਿੱਚ ਜਿਹੜੇ ਇਵੈਂਟਸ ਆਉਂਦੇ ਨੇ, ਚਾਹੇ ਉਹ ਬੇਬੀ ਹੋ ਗਿਆ, ਚਾਹੇ ਤੁਸੀਂ ਘਰ ਲੈ ਲਿਆ, ਕਾਰ ਲੈ ਲਈ, ਤੁਸੀਂ ਕੋਈ ਹੋਰ ਇਨਵੈਸਟਮੈਂਟ ਪ੍ਰੋਪਰਟੀ ਲੈ ਲਈ, ਆਨ ਐਂਡ ਆਨ ਜਿਹੜੀ ਲਾਇਬਿਲਿਟੀ ਹੈ ਜੀ ਉਹ ਵੱਧਦੀ ਜਾਂਦੀ ਆ, ਕਿਉਂਕਿ ਅਸੀਂ ਲੋਨ ਤੋਂ ਬਿਨਾਂ ਜਾਂ ਲਾਇਬਿਲਿਟੀਜ਼ ਤੋਂ ਬਿਨਾਂ ਇੱਥੇ ਕੰਮ ਨਹੀਂ ਕਰ ਸਕਦੇ। ਤੋ ਕਹਿਣ ਤੋਂ ਭਾਵ ਕਿ ਆਪਦੀਆਂ ਜਿਹੜੀਆਂ ਲਾਇਬਿਲਿਟੀਜ਼ ਨੇ, ਆਪਦੇ ਡੈਟਸ ਨੇ, ਲੋਨਸ ਨੇ, ਲਾਈਨ ਆਫ ਕ੍ਰੈਡਿਟਸ ਨੇ, ਇਹ ਸਾਰਾ ਕਵਰ ਅਪ ਕਰਕੇ ਰੱਖੋ। ਉਹਦੇ ਵਿੱਚ ਤੁਸੀਂ ਜਿਵੇਂ ਕਹਿੰਦੇ ਛੋਟੀ ਮੋਟੀ ਇੰਸ਼ੋਰੈਂਸ ਦੇ ਵਿੱਚ ਇਹ ਹੁੰਦਾ ਜੀ ਵੀ ਛੋਟੀ ਮੋਟੀ ਇੰਸ਼ੋਰੈਂਸ ਕੋਈ ਨਹੀਂ ਹੁੰਦੀ, ਆਪਦੀ ਜਿਹੜੀ ਲਾਇਬਿਲਿਟੀ ਆ ਉਹਨੂੰ ਤੁਸੀਂ ਰਿਵਿਊ ਕਰਕੇ ਉਹਦੇ ਅਕੋਰਡਿੰਗਲੀ ਉਹਨੂੰ ਜਿਹੜਾ ਹੈਗਾ ਕਵਰ ਅਪ ਕਰੋ। ਹਾਂ ਇਹ ਹੈਗਾ ਵੀ ਜੋ ਤੁਸੀਂ ਲਾਈਵ ਜਦੋਂ ਨਵੇਂ ਆ ਤੁਸੀਂ ਉਹ ਤੁਹਾਡੇ ਕੋਲ ਲਿਮਿਟ ਬਜਟ ਹੁੰਦਾ, ਤਾਂ ਉਹਦੇ ਵਿੱਚ ਤੁਸੀਂ ਜਿਵੇਂ ਟਰਮ ਦੀਆਂ ਪਾਲਿਸੀਆਂ ਲੈ ਸਕਦੇ, 10 ਸਾਲ ਦੀ ਟਰਮ ਲੈ ਲਈ, ਉਸ ਤੋਂ ਬਾਅਦ ਕੰਪਨੀ ਤੁਹਾਨੂੰ ਪ੍ਰਿਵਿਲੇਜ ਦਿੰਦੀ ਆ ਵੀ ਉਹਨੂੰ ਤੁਸੀਂ ਪਰਮਾਨੈਂਟ ਦੇ ਵਿੱਚ ਸੇਵਿੰਗ ਟਾਈਪ ਜਾਂ ਪੇਡ ਅਪ ਪਾਲਿਸੀਜ਼ ਨੂੰ ਚੇਂਜ ਕਰ ਸਕਦੇ ਆ, ਪਰ ਇੱਕਦਮ ਤੁਹਾਡੀ ਲਿਮਿਟਿਡ ਕੋਸਟ ਦੇ ਉੱਤੇ ਤੁਹਾਡੀ ਜਿਹੜੀ ਹਾਈ ਲਾਇਬਿਲਿਟੀਜ਼ ਆ ਉਹ ਕਵਰ ਅਪ ਹੋ ਸਕਦੀਆਂ। ਤੇ ਉਹਦੇ ਲਈ ਤੁਹਾਨੂੰ ਇੱਕ ਅੱਛੇ ਜੇ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ, ਇੰਸ਼ੋਰੈਂਸ ਏਜੰਟ ਦੇ ਨਾਲ ਬਹਿ ਕੇ ਗੱਲਬਾਤ ਕਰਨੀ ਚਾਹੀਦੀ ਆ। ਇੱਕ ਜਾਂ ਦੋ ਜਾਂ ਤਿੰਨ ਬੰਦਿਆਂ ਦੇ ਨਾਲ ਗੱਲ ਕਰੋ, ਆਪਦਾ ਹੋਮਵਰਕ ਪੂਰਾ ਕਰੋ, ਉਹਨੂੰ ਸਮਝੋ, ਤੇ ਜਿਹੜੀਆਂ ਆਪਦੀਆਂ ਲਾਇਬਿਲਿਟੀਜ਼ ਆ ਉਹ ਕਵਰ ਅਪ ਕਰੋ। ਖਾਸ ਕਰਕੇ ਜਿਹੜੇ ਸਟੂਡੈਂਟਸ ਆਉਂਦੇ ਨੇ ਜਾਂ ਤੁਸੀਂ ਵਰਕ ਪਰਮਿਟ ਤੇ ਆਉਂਦੇ ਨੇ, ਉਸ ਵੇਲੇ ਤੁਹਾਡੀ ਉਹ ਹਿਪ ਜੇ ਨਹੀਂ ਕਵਰ ਕਰਦੀ ਤਾਂ ਆਪਦੀ ਭਾਈ ਲਾਇਬਿਲਿਟੀ ਕਵਰ ਅਪ ਕਰਕੇ ਦੇਖੋ। ਤੁਸੀਂ ਉੱਥੇ ਦੇਖੋ ਇੰਨੇ ਆਪਾਂ ਪੈਸੇ ਲਾ ਕੇ ਆਉਂਦੇ ਹਾਂ ਇੱਥੇ, ਤਾਂ ਘਰਦਿਆਂ ਦੀ ਉਹ ਲਾਇਬਿਲਿਟੀ ਆ, ਕੱਲ ਨੂੰ ਕੋਈ ਗੱਲਬਾਤ ਹੋ ਜਾਂਦੀ ਆ ਤਾਂ ਐਟਲੀਸਟ ਤੁਹਾਡੀ ਜਿਹੜੀ ਇੰਸ਼ੋਰੈਂਸ ਆ ਉਹ ਤੁਹਾਡਾ ਫਾਈਨਲ ਐਕਸਪੈਂਸ ਕਵਰ ਅਪ ਕਰ ਸਕੇ, ਤੁਹਾਨੂੰ ਕੁਛ ਇੱਥੇ ਹੋ ਜਾਂਦਾ ਤੁਹਾਡੀ ਬਾਡੀ ਬੈਕ ਹੋਮ ਜਾਂਦੀ ਆ ਉਹਦਾ ਕਵਰ ਅਪ ਕਰ ਸਕੇ, ਫਿਰ ਤੁਸੀਂ ਇੱਥੇ ਕੋਈ ਫਾਈਨਲ ਐਕਸਪੈਂਸ ਕਰਨੇ ਆ ਉਹਦੀ ਕਵਰ ਅਪ ਹੋ ਜਾਵੇ, ਜਾਂ ਤੁਹਾਡੀਆਂ ਜਿਹੜੀਆਂ ਸਾਰੀਆਂ ਲਾਇਬਿਲਿਟੀਜ਼ ਨੇ ਆਮ ਬੰਦੇ ਦੀਆਂ, ਮੋਰਗੇਜ ਆ, ਲਾਈਨ ਆਫ ਕ੍ਰੈਡਿਟਸ ਨੇ ਜਾਂ ਹੋਰ ਸਾਰੀਆਂ ਲਾਇਬਿਲਿਟੀਜ਼ ਨੇ, ਉਹ ਇੰਸ਼ੋਰੈਂਸ ਇੱਕ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਕਵਰ ਅਪ ਕਰ ਸਕਦੀ ਆ। ਤੁਹਾਡਾ ਕੋਈ ਇੱਥੇ ਰਿਸ਼ਤੇਦਾਰ ਆਉਂਦਾ ਜਿੱਥੇ ਆਪਾਂ ਆਓ ਭਗਤ ਦੇ ਉੱਤੇ ਕਈ ਹਜ਼ਾਰਾਂ ਡਾਲਰ ਖਰਚਦੇ ਆ, ਤਾਂ ਉੱਥੇ ਕੁਛ $100 ਉਹਨਾਂ ਦੀ ਲਾਇਬਿਲਿਟੀ ਨੂੰ ਕਵਰ ਅਪ ਕਰਨ ਵਾਸਤੇ ਵੀ ਕਰ ਦੋ। ਇਹ ਨਾ ਹੋਵੇ ਵੀ ਸਾਡਾ ਜਿਹੜਾ ਹੋਸਪਿਟਲ ਦਾ ਹੀ ਹਜ਼ਾਰਾਂ ਜਾਂ ਲੱਖਾਂ ਡਾਲਰ ਦਾ ਬਿੱਲ ਬਣ ਜਾਵੇ, ਕੁਛ ਕੁ $100 ਦੇ ਕੇ ਤੁਸੀਂ ਉਹਨਾਂ ਨੂੰ ਜਿਹੜਾ ਹੈਗਾ ਆਪਦਾ ਪੀਸ ਆਫ ਮਾਈਂਡ ਲੈ ਸਕਦੇ। ਕੋਈ ਵੀ ਗੱਲਬਾਤ ਕਰਨੀ ਸਾਡੇ ਨਾਲ, ਕੋਈ ਲਾਈਫ ਇੰਸ਼ੋਰੈਂਸ ਤੁਹਾਡਾ ਕੋਈ ਐਗਜ਼ਿਸਟਿੰਗ ਪੋਰਟਫੋਲੀਓ ਹੈ ਉਹਦੀ ਤੁਹਾਨੂੰ ਸਮਝ ਨਹੀਂ ਲੱਗਦੀ, ਜਾਂ ਕੋਈ ਤੁਹਾਡਾ ਐਗਜ਼ਿਸਟਿੰਗ ਐਡਵਾਈਜ਼ਰ ਉਹ ਰਿਟਾਇਰ ਹੋ ਚੁੱਕਿਆ ਜਾਂ ਉਹ ਬਿਜ਼ਨਸ ਦੇ ਵਿੱਚ ਕੰਮ ਨਹੀਂ ਕਰਦਾ, ਤੁਹਾਨੂੰ ਕੋਈ ਗੱਲਬਾਤ ਹੈ ਸਾਡੇ ਕੋਲ ਫ੍ਰੀ, ਫੀਲ ਫ੍ਰੀ ਟੂ ਕਮ ਟੂ ਅਸ, ਵਿਲ ਬੀ ਮੋਰ ਦੈਨ ਹੈਪੀ ਟੂ ਅਸਿਸਟ ਯੂ। ਪਿਛਲੇ 23 ਸਾਲ ਤੋਂ ਅਸੀਂ ਕਮਿਊਨਿਟੀ ਦੀ ਸਰਵਿਸ ਦੇ ਵਿੱਚ ਹਾਂ। ਐਨੀ ਟਾਈਮ ਕੋਈ ਸਵਾਲ ਆ ਤੁਹਾਡਾ ਲਾਈਫ ਇੰਸ਼ੋਰੈਂਸ ਬਾਰੇ, ਤੁਹਾਡੀ ਇਨਵੈਸਟਮੈਂਟ ਬਾਰੇ, ਈਐਫਐਸਏ, ਫਸਟ ਟਾਈਮ ਹੋਮ ਬਾਇਰ ਹੋ, ਘਰ ਖਰੀਦਣਾ, ਪੈਸੇ ਨਹੀਂ ਜੋੜ ਸਕਦੇ, ਕਿਵੇਂ ਡਿਸਿਪਲਿਨ ਦੇ ਨਾਲ ਅਸੀਂ ਜਿਹੜਾ ਹੈਗਾ ਆਪਦਾ ਬਜਟ ਬਣਾ ਸਕਦੇ ਹਾਂ, ਆਪਦੀ ਫਾਈਨੈਂਸ਼ੀਅਲ ਪਲੈਨਿੰਗ ਕਰ ਸਕਦੇ ਹਾਂ, ਵੀ ਆਰ ਆਲਵੇਜ਼ ਹੇਅਰ। ਕੋਈ ਤੁਹਾਡਾ ਵਿਜ਼ਿਟਰ ਆਇਆ ਇੰਸ਼ੋਰੈਂਸ ਬਾਬਤ ਕੋਈ ਗੱਲਬਾਤ ਕਰਨੀ ਆ, ਯੂ ਕੈਨ ਗਿਵ ਅਸ ਅ ਕਾਲ, ਵਰ ਜਸਟ 1 call away। ਸਾਡਾ ਨੰਬਰ ਆ ਜੀ 416-917 1456-917-1456 ਤੇ ਰਾਜਪਾਲ ਬਰਡ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਬਹੁਤ ਬਹੁਤ ਧੰਨਵਾਦ ਬਰਡ ਸਾਹਿਬ।
ਮਿਹਰਬਾਨੀ ਜੀ, ਧੰਨਵਾਦ ਤੁਹਾਡਾ। ਬਹੁਤ ਬਹੁਤ ਦੋਸਤੋ, ਇਹ ਸਨ ਰਾਜਪਾਲ ਬਰਾੜ। ਫਾਈਜ਼ਰ ਨੇ ਇੰਸ਼ੋਰੈਂਸ ਦਾ ਮੈਸੇਜ ਤਾਂ ਦੇ ਕੇ ਜਾਂਦੇ ਨੇ, ਪਰ ਨਾਲ ਦੀ ਨਾਲ ਅੱਜ ਵੀ ਦੇ ਕੇ ਗਏ ਨੇ, ਨਾਲ ਦੀ ਨਾਲ ਇਹ ਕਹਿੰਦੇ ਨੇ ਕਿ ਜੇ ਪੈਸੇ ਤੁਸੀਂ ਜੋੜ ਕੇ ਰੱਖੇ ਹੋਏ ਨੇ ਮਿਹਨਤ ਕਰਕੇ ਤੇ ਬਹੁਤ ਜ਼ਰੂਰੀ ਹੈ, ਪਰ ਉਸ ਤੋਂ ਵੀ ਵੱਧ ਜ਼ਰੂਰੀ ਹੈ ਇਹ ਚੈੱਕ ਕਰੋ ਵੀ ਪੈਸਿਆਂ ਦੀ ਗਰੋਥ ਵੀ ਹੋ ਰਹੀ ਹੈ ਕਿ ਨਹੀਂ। ਇਹਨਾਂ ਤੋਂ ਕਿਤੇ ਨਾ ਕਿਤੇ ਆਪਣਾ ਪੋਰਟਫੋਲੀਓ ਜਿਹੜਾ ਉਹ ਜ਼ਰੂਰ ਚੈੱਕ ਕਰਾ ਲਿਆ ਕਰੋ, ਇਨਵੈਸਟਮੈਂਟ ਪੋਰਟਫੋਲੀਓ। ਤੇ ਰਾਜਪਾਲ ਬਰਾੜ ਜੀ ਦਾ ਨੰਬਰ ਦੇ ਕੇ ਗਏ ਨੇ ਤੁਹਾਨੂੰ ਉਹ, ਤੇ ਵੈਸੇ ਇਹਨਾਂ ਦਾ ਨੰਬਰ ਜਿਹੜਾ ਉਹ ਤੁਹਾਨੂੰ ਮੈਂ ਵੀ ਦੇ ਦਿੰਦਾ, ਬਸ ਤੁਸੀਂ ਅੱਧਾ ਕੁ ਮਿੰਟ ਬਸ ਹੋਲਡ ਕਰਿਓ ਕਿ ਭੁੱਲ ਜਾਈਦਾ, ਤਾਲਮੇਲ ਇਹਨਾਂ ਨਾਲ ਰੱਖਿਆ ਕਰੋ। ਨੰਬਰ ਇਹਨਾਂ ਦਾ ਹੈਗਾ ਜੀ 416-917-1456 416-917-1456 ਇਹਨਾਂ ਦਾ ਨੰਬਰ ਆ। ਅੱਜ ਦੀ ਜਿਹੜੀ ਖ਼ਬਰ ਆ ਦੋਸਤੋ, ਕੈਨੇਡਾ ਦੇ ਜਿਹੜੇ ਪ੍ਰੋਵਿੰਸਿਸ ਨੇ, ਜਿਹੜੇ 13 ਪ੍ਰੀਮੀਅਰ ਨੇ, ਉਹ ਹੈਲੀਫੈਕਸ ਦੇ ਵਿਚ ਇਕੱਠੇ ਹੋਏ ਨੇ, ਮਾਫੀ ਚਾਹੁੰਦਾ, ਕਾਫੀ ਮੁੱਦੇ ਡਿਸਕਸ ਕਰ ਰਹੇ ਨੇ, ਪਰ ਇੱਕ ਜਿਹੜਾ ਮੁੱਦਾ ਉਹ ਡਿਸਕਸ ਕਰ ਰਹੇ ਆ, ਉਹ ਟਰੂਡੋ ਸਾਹਿਬ ਨੂੰ ਇਹ ਕਹਿ ਰਹੇ ਆ ਵੀ ਭਾਈ ਤੁਸੀਂ ਜਿਹੜੇ ਯੂਨੀਲੇਟਰ ਇਲੈਕਸ਼ਨ ਹੁੰਦੇ ਨੇ ਨਾ, ਉਹਨਾਂ ਤੋਂ ਤੁਸੀਂ ਬਚੋ, ਇੱਕ ਪਾਸੜ ਜਿਹੜੇ ਫੈਸਲੇ ਲੈਂਦੇ ਨੇ ਨਾ ਉਹਨਾਂ ਤੋਂ ਬਚਿਆ ਜਾਵੇ। ਤੇ ਬਹੁਤੇ ਫੈਸਲੇ ਆ ਜਿਹੜੇ ਸਾਰੇ ਇਹ ਪ੍ਰੋਵਿੰਸਿਸ ਦੀ ਮਦਦ ਨਾਲ ਹੀ ਲਏ ਜਾਣ, ਇਹਨਾਂ ਚੋਂ ਕਈ ਤਾਂ ਕਾਫੀ ਗੰਭੀਰ ਮੁੱਦੇ ਨੇ। ਤੇ ਕਈ ਵਾਰੀ ਜਿਵੇਂ ਹੁਣ ਅਲਬਰਟਾ ਦੇ ਪ੍ਰੀਮੀਅਰ ਨੇ, ਉਹ ਕਹਿ ਰਹੇ ਨੇ ਕਿ ਤੁਸੀਂ ਸਾਨੂੰ ਬਾਈਪਾਸ ਕਰਕੇ ਮਿਊਨਸਪੈਲਿਟੀਜ਼ ਨੂੰ ਸਿੱਧੇ ਫੰਡਿੰਗ ਕਰ ਦਿੰਦੇ ਹੋ, ਕੁਝ ਇਹੋ ਜਿਹੇ ਮੁੱਦੇ। ਪਰ ਜਿਹੜਾ 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 ਕਾਫੀ ਗੰਭੀਰ ਮੁੱਦਾ ਨਾ, ਉਹ ਇਹ ਹੈ ਬਈ ਜਿਹੜੀ ਇਮੀਗ੍ਰੇਸ਼ਨ ਹੋ ਰਹੀ ਆ, ਅਸਾਈਲਮ ਸੀਕਰਸ ਨੇ ਜਿਹੜੇ ਰਿਫੂਜੀ ਸਟੇਟਸ ਜਾਂ ਜਿਹੜੇ ਜਿਨ੍ਹਾਂ ਜਿਹੜੇ ਅਸਾਈਲਮ ਮੰਗਦੇ ਨੇ, ਜਿਹੜੇ ਕਿਊਬਿਕ ਦੇ ਪ੍ਰੀਮੀਅਰ ਨੇ, ਉਹ ਕਹਿੰਦੇ ਜੀ ਸਾਡੇ ਇੱਥੇ ਸਾਲ ਦੇ ਕੋਈ ਇੱਕ ਸਾਲ ਚ 1,90,000 ਅਸਾਈਲਮ ਸੀਕਰ ਹੁੰਦੇ ਨੇ ਇੱਥੇ ਸਾਡੇ ਆਉਂਦੇ ਨੇ ਜਿਹੜੇ ਹਰ ਈਅਰ। ਕਹਿੰਦੇ ਇਹਦਾ ਕੋਈ ਹੱਲ ਕਰੋ, ਇਹਨੂੰ ਇਹਨਾਂ ਨੂੰ ਬਰਾਬਰ ਵੰਡੋ। ਕਹਿੰਦੇ ਸਾਨੂੰ ਇਹਦੇ ਨਾਲ ਪ੍ਰੋਬਲਮ ਆਉਂਦੀ ਹੈ, ਨਾਲ ਦੀ ਨਾਲ ਤੁਹਾਨੂੰ ਪਤਾ ਕਿ ਕਿਊਬਿਕ ਸੂਬਾ ਜਿਹੜਾ ਉਹ ਉਹਨਾਂ ਦੀ ਆਪਣੀ ਬੜੀ ਜਿਹੜੀ ਹੈਗੀ ਆ ਸਟਰੋਂਗ ਇੱਛਾ ਹੈਗੀ ਆ ਵੀ ਇੱਥੇ ਫ੍ਰੈਂਚ ਕਲਚਰ ਆ ਜਿਹੜਾ ਉਹਨੂੰ ਪ੍ਰਜ਼ਰਵ ਕੀਤਾ ਜਾਵੇ, ਇਸ ਕਰਕੇ ਫ੍ਰੈਂਚ ਲੈਂਗੁਏਜ ਨੂੰ ਤੇ ਫ੍ਰੈਂਚ ਕਲਚਰ ਨੂੰ, ਇਸ ਕਰਕੇ ਕਹਿੰਦੇ ਜੀ ਸਾਡੇ ਲਈ ਪ੍ਰੋਬਲਮ ਕਾਫੀ ਵੱਡੀ ਆ ਜਾਂਦੀ ਹੈ ਹਨਾ। ਤੇ ਇਸ ਕਰਕੇ ਕਹਿੰਦੇ ਇਹ ਅਲੱਗ ਅਲੱਗ ਸੂਬੇ ਆ ਜਿਹੜੇ, ਖਾਸ ਕਰਕੇ ਅਲਬਰਟਾ ਨੂੰ ਵੀ ਤੇ ਕਿਊਬੈਕ ਨੂੰ ਵੀ, ਇਹਨਾਂ ਨੇ ਕਈ ਵਾਰੀ ਇਮੀਗ੍ਰੇਸ਼ਨ ਦਾ ਤੇ ਅਸਾਈਲਮ ਸੀਕਰ ਦਾ ਇਹਨਾਂ ਨੇ ਕਈ ਵਾਰੀ ਮੁੱਦਾ ਜਿਹੜਾ ਉਹ ਉਠਾਇਆ ਵੀ ਅਨਪਲੈਨਡ ਇਮੀਗ੍ਰੇਸ਼ਨ ਦੇ ਨਾਲ ਸਾਨੂੰ ਪ੍ਰੋਬਲਮਸ ਆ ਜਿਹੜੀਆਂ ਆ ਸਕਦੀਆਂ ਨੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਵੈਸੇ ਫੈਡਰਲ ਗਵਰਨਮੈਂਟ ਆ ਜਿਹੜੀ ਇਹਨਾਂ ਤੇ ਲਗਾਤਾਰ ਡਿਸੀਜਨ ਲੈ ਰਹੀ ਹੈ, ਆਉਂਦੇ ਸਮੇਂ ਦੇ ਵਿੱਚ ਚੇਂਜਸ ਜ਼ਰੂਰ ਹੋਣਗੀਆਂ। ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦੋਸਤੋ ਅੱਜ ਦਾ ਮੁੱਦਾ ਜਿਹਾ ਆਪਾਂ ਡਿਸਕਸ ਕਰਦੇ, ਬਸ ਇੱਕ ਮਿੰਟ ਦਿਓ, ਦੋ ਤਿੰਨ ਐਡਸ ਪਲੇ ਕਰਕੇ ਆਪਾਂ ਵਾਪਸ ਆਉਂਦੇ ਹਾਂ।
ਕਬੱਡੀ ਪ੍ਰੇਮੀਆਂ ਲਈ ਖੁਸ਼ਖਬਰੀ, ਇਸ ਵਾਰ ਦਾ ਕੈਨੇਡਾ ਕਬੱਡੀ ਕੱਪ 3 ਅਗਸਤ ਨੂੰ ਪਹਿਲੀ ਵਾਰ ਲੰਡਨ ਓਨਟੈਰੀਓ ਵਿੱਚ ਹੋਣ ਜਾ ਰਿਹਾ ਹੈ। ਯੰਗ ਕਬੱਡੀ ਕਲੱਬ ਵੱਲੋਂ ਕਰਵਾਏ ਜਾ ਰਹੇ ਇਸ ਕੱਪ ਵਿੱਚ ਹੁੰਮ ਹੁਮਾ ਕੇ ਪਹੁੰਚੋ। ਕੈਨੇਡਾ ਕਬੱਡੀ ਕੱਪ 2024 ਇੰਗਲੈਂਡ, ਇੰਡੀਆ, ਪਾਕਿਸਤਾਨ, USA, ਕੈਨੇਡਾ ਈਸਟ ਤੇ ਕੈਨੇਡਾ ਵੈਸਟ ਦੀਆਂ ਟੀਮਾਂ ਭਾਗ ਲੈਣਗੀਆਂ। ਟਿਕਟ ਸਿਰਫ $35, $55, $75 ਤੇ VIP। ਅੱਜ ਹੀ ਖਰੀਦੋ, ਜਾਣਕਾਰੀ ਲਈ 416-704-5550 ਜਾਂ ਫਿਰ 416-831-3609। ਕੈਨੇਡਾ ਕਬੱਡੀ ਕੱਪ 2024।
ਪੀਜ਼ਾ 1957 ਤੋਂ ਟੋਰੋਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇੰਸਪਾਇਰਡ ਬਾਈ ਇਟਲੀ। ਵੀ ਆਰ ਨਾਓ ਸਰਵਿੰਗ ਇਨ ਬ੍ਰੈਂਟਨ ਐਂਡ ਮਿਸਿਸਾਗਾ। ਓਪਨਿੰਗ ਵਾਕ ਇਨ ਸਪੈਸ਼ਲ ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਡਿਪ ਫੋਰ ਜਸਟ $28.95।
ਆਰਡਰ ਆਨਲਾਈਨ ਐਟ mamaspizza.com।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਬੋਲ ਪੀਜ਼ਾ ਡੀਪੋ ਦਾ
ਪੀਜ਼ਾ ਡਿਪੂ ਦੀ ਇੱਕ ਨਵੀਂ ਪੇਸ਼ਕਸ਼। ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੂ ਦਾ ਪੀਜ਼ਾ,
ਪੀਜ਼ਾ ਡਿਪੂ ਦਾ ਪੀਜ਼ਾ। ਪੀਜ਼ਾ ਡਿਪੂ, ਕਾਲ 310-9711।
ਦੈਟ 310-9711।
ਪੀਜ਼ਾ ਡਿਪੂ ਦਾ ਪੀਜ਼ਾ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484।
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਕਾਰਾ ਪ੍ਰੋਗਰਾਮ ਦੇ ਵਿੱਚ। ਔਰਾ ਕਿਚਨ ਵਾਲਿਆਂ ਦਾ ਨੰਬਰ ਨੋਟ ਕਰ ਲਓ ਤੁਸੀਂ ਜੀ, ਕਿਚਨ ਜੇ ਬਣਾਉਣੀ ਆ ਸੋਹਣੀ ਜੀ ਤਾਂ 905-673-2872 ਦਾ ਨੰਬਰ ਆ। ਹਾਈ ਐਂਡ ਕਿਚਨ ਬਣਾਉਣ ਦੇ ਸਪੈਸ਼ਲਿਸਟ ਨੇ। ਕਈ ਵਾਰੀ ਤੁਸੀਂ ਕਸਟਮ ਬਿਲਡ ਘਰ ਬਣਾਉਣਾ ਜਾਂ ਵੈਸੇ ਘਰ ਤੁਹਾਡਾ ਬਹੁਤ ਸੋਹਣਾ ਹੁੰਦਾ, ਬਿਲਡਰ ਤੁਸੀਂ ਕਾਫੀ ਸਾਰੇ ਅਪਗ੍ਰੇਡ ਲੈਂਦੇ ਹੋ, ਤੁਸੀਂ ਇਹਨਾਂ ਨਾਲ ਤਾਲਮੇਲ ਕਰਕੇ ਵੇਖਿਓ, ਬਿਲਡਰ ਦੇ ਅਪਗ੍ਰੇਡ ਕੰਪੇਅਰ ਕਰਿਓ ਤੇ ਸੋਹਣੀ ਕਿਚਨ ਇਹਨਾਂ ਤੋਂ ਰੇਟ ਲੈ ਕੇ ਦੇਖਿਓ ਤੇ ਫਿਰ ਤੁਹਾਨੂੰ ਅੰਦਾਜ਼ਾ ਹੋ ਜਾਊਗਾ। ਵੈਸੇ ਕਿਚਨ ਬਣਾਉਣ ਵਾਲੇ ਬਹੁਤ ਨੇ ਪਰ ਹਾਈ ਐਂਡ ਕਿਚਨ ਬਣਾਉਣ ਦੇ ਸਪੈਸ਼ਲਿਸਟ ਬਹੁਤ ਥੋੜੇ ਨੇ ਜੀ। ਇਹਨਾਂ ਤੋਂ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ, ਇਹਨਾਂ ਦੇ ਆਫਿਸ ਜਾ ਕੇ ਆਓ, ਇਹਨਾਂ ਦਾ ਕੀਤਾ ਹੋਇਆ ਕੰਮ ਦੇਖੋ ਤੁਸੀਂ, ਜਿੱਥੇ ਜਿੱਥੇ ਇਹਨਾਂ ਨੇ ਕਿਚਨ ਲਗਵਾਈਆਂ ਨੇ ਇਹਨਾਂ ਦਾ ਫੋਨ ਨੰਬਰ ਲੈ ਲਓ ਤੇ ਸੋਹਣੀ ਜਿਹੀ ਕਿਚਨ ਬਸ ਬਣਾਉਣੀ ਹੋਵੇ ਤਾਂ ਇਹਨਾਂ ਨਾਲ ਤਾਲਮੇਲ ਰੱਖਿਓ ਤੁਸੀਂ 905-673-2872 905-673-2872। ਅਸਾਈਲਮ ਸੀਕਰ ਦੀ ਮੈਂ ਗੱਲ ਕੀਤੀ ਆ, ਕਈ ਵਾਰੀ ਸਾਡੇ ਲੋਕ ਵੀ ਇਮੀਗ੍ਰੇਸ਼ਨ ਬਾਰੇ ਮਾਈਗ੍ਰੇਸ਼ਨ ਬਾਰੇ ਗੱਲਬਾਤ ਕਰਦੇ ਨੇ, ਅਨਪਲੈਨਡ ਨਹੀਂ ਹੋਣੀ ਚਾਹੀਦੀ ਜੀ, ਬਹੁਤੇ ਇਮੀਗ੍ਰੈਂਟ ਨਹੀਂ ਹੋਣੇ ਚਾਹੀਦੇ ਹਾਲਾਂਕਿ ਆਪ ਇਮੀਗ੍ਰੈਂਟ ਨੇ। ਆਪਾਂ ਇਹਦੇ ਬਾਰੇ ਥੋੜੀ ਜਿਹੀ ਗੱਲਬਾਤ ਕਰਦੇ ਹਾਂ ਅੱਜ। ਪ੍ਰਵਾਸ ਜਿਹਨੂੰ ਪੰਜਾਬੀ ਚ ਕਿਹਾ ਜਾਂਦਾ, ਆਪਣੀ ਧਰਤੀ ਆਪਣਾ ਦੇਸ਼ ਛੱਡ ਕੇ ਕਿਸੇ ਹੋਰ ਥਾਂ ਦੇ ਉੱਤੇ ਜਾਣਾ, ਕੀ ਕੀ ਪ੍ਰੋਬਲਮਸ ਆਉਂਦੀਆਂ ਨੇ ਇਹਦੀਆਂ, ਕੀ ਕੀ ਪ੍ਰੋਬਲਮਸ ਨਹੀਂ ਆਉਣੀਆਂ ਚਾਹੀਦੀਆਂ, ਸਰਕਾਰਾਂ ਕਿਵੇਂ ਪ੍ਰਵਾਸ ਨੂੰ ਪ੍ਰਭਾਵਿਤ ਕਰਦੀਆਂ ਨੇ। ਬਹੁਤ ਸਾਰੀ ਲੋਕ ਸੋਚਦੇ ਆ ਵੀ ਸਿਰਫ ਆਪਦੇ ਤੇ ਹੀ ਹੁੰਦਾ ਇਹ, ਇਹ ਠੀਕ ਹੈ ਆਪਾਂ ਨੂੰ ਲੱਗਦਾ ਕਿਉਂਕਿ ਆਪਾਂ ਪੰਜਾਬ ਤੋਂ ਆਏ ਹਾਂ ਵੀ ਆਪਾਂ ਆਪਣੀ ਮਰਜ਼ੀ ਨਾਲ ਆਏ ਹਾਂ ਹਨਾ, ਪਰ ਬਹੁਤ ਵਾਰੀ ਕੀ ਹੁੰਦਾ ਇਹ ਦੇਖੋ ਪ੍ਰਵਾਸ ਨੂੰ ਬਹੁਤ ਚੀਜ਼ਾਂ ਨਿਰਧਾਰਿਤ ਕਰਦੀਆਂ ਨੇ, ਰੋਟੀ ਰੋਜ਼ੀ ਦੇ ਮਸਲੇ ਹੁੰਦੇ ਆ, ਮਨੁੱਖ ਪਹਿਲਾਂ ਤੋਂ ਪ੍ਰਵਾਸ ਕਰਦਾ ਆ, ਪਰ ਜਦੋਂ ਤੋਂ ਤੁਸੀਂ ਦੇਸ਼ ਨੇ ਜਿਹੜੇ ਦੋ ਧਿਰਾਂ ਦੇ ਵਿੱਚ ਵੰਡੇ ਹੋਏ ਨੇ, ਇੱਕ ਪਾਸੇ ਪਹਿਲਾਂ ਰਸ਼ੀਅਨ ਬਲੌਕ ਸੀਗਾ, ਹੁਣ ਅਮੈਰੀਕਨ ਬਲੌਕ ਆ, ਨੇਟੋ ਬਣੀ ਹੋਈ ਆ, ਤੁਸੀਂ ਵੀ ਨੋਟ ਕੀਤਾ ਹੋਣਾ ਬਈ ਲੜਾਈਆਂ ਹੁੰਦੀਆਂ ਨੇ ਜਾਂ ਕੀਤੀਆਂ ਜਾਂਦੀਆਂ ਨੇ, ਤੇ ਜੇ ਕੀਤੀਆਂ ਜਾਂਦੀਆਂ ਨੇ ਲੜਾਈਆਂ ਦਾ ਕੋਈ ਮਕਸਦ ਹੁੰਦਾ ਵੀ ਦੇਸ਼ ਦੇ ਨੈਚੁਰਲ ਰਿਸੋਰਸ ਉੱਤੇ ਕਬਜ਼ਾ ਕਰਨਾ ਟੇਢੇ ਮੇਢੇ ਤਰੀਕੇ ਦੇ ਨਾਲ, ਤੇ ਆਪਣੇ ਪਾਸੇ ਜਿਹੜੇ ਹਥਿਆਰ ਵੇਚਣ ਵਾਲੇ ਨੇ, ਬੰਬ ਬੰਦੂਕਾਂ ਬਣਾਉਣ ਵਾਲੇ ਨੇ, ਉਹ ਫੈਕਟਰੀਆਂ ਚੱਲਦੀਆਂ ਰੱਖਣੀਆਂ ਤੇ ਕਿਸੇ ਦੇਸ਼ ਨੂੰ ਬਰਬਾਦ ਕਰ ਦੇਣਾ, ਫੇਰ ਬਰਬਾਦ ਕਰਕੇ ਉਹ ਦੇਸ਼ ਨੂੰ ਉੱਥੇ ਸ਼ਾਂਤੀ ਕਰਵਾਉਣ ਦੇ ਨਾਂ ਦੇ ਥੱਲੇ ਉੱਥੋਂ ਦੇ ਲੋਕਾਂ ਨੂੰ ਆਪਣੇ ਬੁਲਾਉਣਾ ਤੇ ਫਿਰ ਉਹ ਖਰਚਾ ਜਿਹੜਾ ਚੱਲਣਾ, ਇਹ ਕਾਫੀ ਵੱਡੀ ਗਿਣਤੀ ਚ ਹੁੰਦਾ। ਇਹ ਇਰਾਕ ਦੇ ਵਿੱਚ ਹੋਇਆ, ਅਫਗਾਨਿਸਤਾਨ ਦੇ ਵਿੱਚ ਹੋਇਆ, ਯੂਕਰੇਨ ਚ ਹੁਣ ਹੋ ਰਿਹਾ, ਇਜ਼ਰਾਈਲ ਦੇ ਵਿੱਚ ਹੋਇਆ, ਪਹਿਲਾਂ ਲੀਬੀਆ ਚ ਹੋਇਆ, ਜਿੱਥੇ ਜਿੱਥੇ ਤੁਸੀਂ ਮੋਟਾ ਜਿਹਾ ਅੰਦਾਜ਼ਾ ਲਾ ਲਓ ਅਮੈਰੀਕਨ ਫੌਜਾਂ ਗਈਆਂ ਨੇ, ਉੱਥੇ ਵੱਡੇ ਪੱਧਰ ਦੇ ਉੱਤੇ ਤਬਾਹੀ ਹੋਈ ਆ ਤੇ ਤਬਾਹੀ ਤੋਂ ਬਾਅਦ ਮਾਈਗ੍ਰੇਸ਼ਨ ਵੀ ਹੋਈ ਆ, ਲੋਕ ਮਜਬੂਰ ਹੋ ਜਾਂਦੇ ਨੇ, ਪਰ ਉਸ ਥਾਂ ਤੇ ਕਿਹੜੇ ਕੌਣ ਰਹੂਗਾ, ਕੌਣ ਰਹਿਣਾ ਪਸੰਦ ਕਰੂਗਾ ਜਿੱਥੇ ਲਗਾਤਾਰ ਬੰਬ ਬੰਦੂਕਾਂ ਚੱਲ ਰਹੀਆਂ, ਜਿੱਥੇ ਹਸਪਤਾਲਾਂ ਦੇ ਉੱਤੇ ਬਿਮਾਰੀ ਹੋ ਰਹੀ ਹੈ, ਜਿੱਥੇ ਬੱਚੇ ਮਰ ਰਹੇ ਨੇ, ਜਿੱਥੇ ਕੱਲ ਦਾ ਕੋਈ ਭਰੋਸਾ ਨਹੀਂ, ਕੱਲ ਦਾ ਕੀ ਜੀ ਅਗਲੇ ਘੰਟੇ ਦਾ ਕੋਈ ਭਰੋਸਾ ਨਹੀਂ, ਤੇ ਉੱਥੋਂ ਲੋਕ ਫਿਰ ਮੂਵ ਕਰਨਾ ਹੀ ਚਾਹੁੰਗੇ ਨਾ, ਤੇ ਫਿਰ ਸਰਕਾਰਾਂ ਉਹਨਾਂ ਨੂੰ ਬੁਲਾਉਂਦੀਆਂ ਨੇ ਇੱਥੇ। ਇਹ ਚੀਜ਼ ਨਾ ਐਡ ਹੋ ਗਈ, ਪਹਿਲਾਂ ਤਾਂ ਪ੍ਰਵਾਸ ਹੁੰਦਾ ਸੀ ਜਿਹੜਾ ਕੁਦਰਤੀ ਹੁੰਦਾ ਸੀ, ਸਭਿਅਤਾਵਾਂ ਜਿਹੜੀਆਂ ਵਸੀਆਂ ਨੇ ਉਹ ਪ੍ਰਵਾਸ ਕਰਕੇ ਵਸੀਆਂ ਨੇ, ਨਦੀਆਂ ਦੇ ਕੰਢਿਆਂ ਦੇ ਉੱਤੇ, ਪਾਣੀ ਦੀ ਭਾਲ ਦੇ ਵਿੱਚ, ਰੋਟੀ ਰੋਜ਼ੀ ਦੀ ਭਾਲ ਦੇ ਵਿੱਚ, ਫਿਰ ਅਸੀਂ ਜਿਹੜੇ ਆਏ ਹਾਂ ਅਸੀਂ ਵੀ ਵਧੀਆ ਫਿਊਚਰ ਦੀ ਭਾਲ ਦੇ ਵਿੱਚ ਆਏ ਹਾਂ, ਉਹ ਸ਼ਾਂਤੀ ਦਾ ਵੇਲਾ ਸੀ। ਪਰ ਅਸ਼ਾਂਤੀ ਵੇਲੇ ਕੀ ਹੁੰਦਾ, ਅਸ਼ਾਂਤੀ ਵੇਲੇ ਜਿਹੜੇ ਦੇਸ਼ ਨੇ ਇਹ ਵੱਡੇ ਹੁਣ ਇਹ ਬੁਲਾਉਂਦੇ ਨੇ ਫਿਰ ਲੋਕਾਂ ਨੂੰ, ਫਿਰ ਕਹਿੰਦੇ ਜੀ ਅਸੀਂ ਉਹਨਾਂ ਦੀ ਸਪੋਰਟ ਕਰਦੇ ਹਾਂ। ਦੇਖੋ ਪਹਿਲਾਂ ਤਾਂ ਉਹ ਧਰਤੀ ਨੂੰ ਉਹਨਾਂ ਦੇਸ਼ਾਂ ਨੂੰ ਤਬਾਹ ਕਰਦੇ ਨੇ, ਤੇ ਫਿਰ ਆਪਣੇ ਆਪ ਨੂੰ ਦਿਆਲੂ ਕਿਰਪਾਲੂ ਦਿਖਾਉਣ ਦੇ ਲਈ ਫਿਰ ਕਹਿੰਦੇ ਜੀ ਅਸੀਂ ਜਿਹੜੇ ਲੋਕ ਔਖੇ ਨੇ ਨਾ ਅਸੀਂ ਉਹਨਾਂ ਨੂੰ ਆਪਣੇ ਦੇਸ਼ਾਂ ਚ ਬੁਲਾ ਕੇ ਉਹਨਾਂ ਨੂੰ ਪਨਾਹ ਦਿੰਦੇ ਹਾਂ। ਇਹ ਵਰਤਾਰਾ ਵੀ ਚੱਲ ਰਿਹਾ, ਵੱਡੇ ਪੱਧਰ ਦੇ ਉੱਤੇ ਚੱਲ ਰਿਹਾ। ਤੇ ਦੂਜੇ ਪਾਸੇ ਦੇਸ਼ਾਂ ਦਾ ਜਿਹੜਾ ਬਜਟ ਆ, ਹੁਣ ਪਿੱਛੇ ਜੇ ਟਰੂਡੋ ਸਾਹਿਬ ਜਾ ਕੇ ਹੀ ਆਏ ਆ ਨਾ, ਕੈਨੇਡਾ ਨੂੰ 2% ਬਜਟ ਲਾਇਆ, ਇਹਦਾ ਮਤਲਬ ਤੁਸੀਂ ਨੇਟੋ ਦਾ ਇਤਿਹਾਸ ਪੜ੍ਹ ਕੇ ਦੇਖ ਲਓ, ਤੁਸੀਂ ਲੜਾਈਆਂ ਦਾ ਸਾਰੀਆਂ ਦਾ ਇਤਿਹਾਸ ਪੜ੍ਹ ਕੇ ਵੇਖ ਲਓ ਜੀ। ਹੁਣ ਵੱਡੇ ਪੱਧਰ ਦੇ ਉੱਤੇ ਰੌਲਾ ਪੈ ਰਿਹਾ ਇਹਨਾਂ ਗੱਲਾਂ ਦੇ ਉੱਤੇ, ਹਜ਼ਾਰਾਂ ਨੀ ਲੱਖਾਂ ਦੀ ਗਿਣਤੀ ਦੇ ਵਿੱਚ ਪ੍ਰੋਟੈਸਟ ਹੁੰਦੇ ਨੇ ਵੀ ਲੜਾਈਆਂ ਕਿਉਂ, 21ਵੀਂ ਸਦੀ ਚ ਅਸੀਂ ਪਹੁੰਚ ਗਏ ਹਾਂ ਕਿ ਬੰਦਾ ਇੰਨਾ ਹੀ ਨੀ ਸਿਆਣਾ ਹੋ ਸਕਿਆ। ਬੱਚਿਆਂ ਨੂੰ ਤਾਂ ਆਪਾਂ ਰਹਿ ਦਿੰਦੇ ਹਾਂ ਵੀ ਭਾਈ ਲੜਨਾ ਨੀ ਚਾਹੀਦਾ, ਲੜਨਾ ਨੀ ਚਾਹੀਦਾ, ਤੇ ਸਿਆਣੇ ਮੁਲਕ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ ਉਹ ਗੱਲਬਾਤ ਦੀ ਟੇਬਲ ਤੇ ਨੀ ਆਉਂਦੇ। ਤੇ ਇਹ ਜਿਹੜਾ ਬਜਟ ਹੁੰਦਾ ਜਿਹੜਾ ਹਥਿਆਰਾਂ ਤੇ ਲੱਗਦਾ, ਇਹਦੇ ਨਾਲ ਬੰਬ ਬੰਦੂਕਾਂ ਬਣਦੇ ਨੇ, ਇਹਦੇ ਨਾਲ ਹਥਿਆਰਾਂ ਦੀਆਂ ਫੈਕਟਰੀਆਂ ਚੱਲਦੀਆਂ ਨੇ, ਉਹ ਹਥਿਆਰ ਉੱਥੇ ਬੰਬ ਬੰਦੂਕਾਂ ਚੱਲਦੇ ਨੇ, ਉੱਥੋਂ ਦੇ ਲੋਕ ਔਖੇ ਹੁੰਦੇ ਨੇ, ਫਿਰ ਉਹਨਾਂ ਨੂੰ ਵਸਾਉਣ ਦੀ ਜ਼ਿੰਮੇਵਾਰੀ ਲੈਂਦੇ ਨੇ। ਭਲਾ ਵਸਿਆ ਹੋਇਆ ਦੇਸ਼ਾਂ ਨੂੰ ਉਜਾੜਨਾ ਕਾਹਦੇ ਕਰਕੇ, ਵੀ ਸਾਡੀਆਂ ਫੈਕਟਰੀਆਂ ਚੱਲਦੀਆਂ ਰਹਿਣ ਬੰਬ ਬੰਦੂਕਾਂ ਦੀ। ਇਮੀਗ੍ਰੇਸ਼ਨ ਜਾਂ ਇੱਕ ਤਾਂ ਹੁੰਦਾ ਨਾ ਕੁਦਰਤੀ ਸੰਕਟ, ਕਿਤੇ ਆ ਗਿਆ ਕੋਈ ਦੇਸ਼ ਤੇ ਅਰਥਕੁਐਕ ਆ ਗਿਆ, ਵੋਲਕੇਨਿਕ ਇਰਪਸ਼ਨ ਹੋ ਗਈਆਂ, ਰੌਲਾ ਰੱਪਾ ਬਹੁਤ ਜ਼ਿਆਦਾ ਪੈ ਗਿਆ, ਇਹ ਅਲੱਗ ਗੱਲਾਂ ਹੁੰਦੀਆਂ। ਖਾਨਾ ਜੰਗੀ ਹੋ ਗਈ ਚਲੋ ਕਿਸੇ ਦੇਸ਼ ਦੇ ਵਿੱਚ, ਪਰ ਇੱਕ ਆ ਵੀ ਬਾਹਰੋਂ ਜਾ ਕੇ ਖਾਨਾ ਜੰਗੀ ਕਰਾਈ ਜਾਂਦੀ, ਉਹ ਦੇਸ਼ ਦੇ ਨੈਚੁਰਲ ਰਿਸੋਰਸਿਸ ਤੇ ਕਬਜ਼ਾ ਕਰ ਲਈ, ਅਸੀਂ ਆਪਣਾ ਬਿਜ਼ਨਸ ਵਧਾਈਏ ਜਾ ਕੇ, ਤੇ ਫਿਰ ਕੈਨੇਡਾ ਵਰਗੇ ਦੇਸ਼ਾਂ ਨੂੰ ਮਜਬੂਰ ਕੀਤਾ ਜਾਂਦਾ ਵੀ ਤੁਸੀਂ ਵੀ ਬਜਟ ਵਧਾਓ ਜੀ ਕਿਉਂਕਿ ਨੇਟੋ ਦੇ ਮੈਂਬਰ ਨੇ। ਜਿਹੜਾ ਪ੍ਰਵਾਸ ਹੁੰਦਾ ਨਾ, ਜਿਹੜਾ ਕੁਦਰਤੀ ਪ੍ਰਵਾਸ ਜਿਹਨੂੰ ਕਹਿ ਦਈਏ, ਜਾਂ ਕੁਦਰਤੀ ਜਾਂ ਆਪਣੀ ਇੱਛਾ ਨਾਲ ਕੀਤਾ ਹੋਇਆ ਪ੍ਰਵਾਸ, ਇੱਕ ਤਾਂ ਉਹ ਆ, ਉਹ ਇਹਦੇ ਨਾਲੋਂ ਲਿਟਲ ਬਿਟ ਡਿਫਰੈਂਟ ਹੁੰਦਾ। ਇੱਕ ਹੁੰਦਾ ਮਜਬੂਰੀ ਦੇ ਵਿੱਚ ਵੀ ਧਰਤੀ ਦੀ ਉਸ ਦੇਸ਼ ਦੀ ਹਾਲਤ ਹੀ ਇਹੋ ਜਿਹੀ ਕਰਤੀ ਵੀ ਲੋਕਾਂ ਨੂੰ ਭੱਜਣਾ ਪੈ ਰਿਹਾ। ਆਪਾਂ ਜਿਹੜੇ ਪ੍ਰਵਾਸੀ ਆਏ ਹਾਂ ਸ਼ਾਂਤੀ ਦੀਆਂ ਹਾਲਤਾਂ ਦੇ ਵਿੱਚ, ਇਹ ਕੋਈ ਬਹੁਤ ਲੋਕ ਸਮਝਣ ਲੱਗ ਜਾਂਦੇ, ਜਾਂ ਜਿਹੜੇ ਆ ਰਹੇ ਨੇ ਆਲਰੇਡੀ, ਜਿਹਨਾਂ ਨੂੰ ਵੀਜ਼ਾ ਦਿੱਤਾ ਜਾਂਦਾ, ਸਟੂਡੈਂਟ ਵੀਜ਼ਾ ਦਿੱਤਾ ਜਾਂਦਾ ਜਾਂ ਵਰਕ ਵੀਜ਼ਾ ਦਿੱਤਾ ਜਾਂਦਾ, ਉਹਨਾਂ ਤੇ ਕਈ ਲੋਕ ਉਂਗਲ ਉਠਾਉਂਦੇ ਨੇ ਵੀ ਕਿਉਂ ਆਉਂਦੇ ਨੇ। ਦੇਖੋ ਕੈਨੇਡਾ ਤਾਂ ਹੈ ਹੀ ਪ੍ਰਵਾਸੀਆਂ ਦੀ ਧਰਤੀ, ਕੋਈ 200 ਸਾਲ ਪਹਿਲਾਂ ਆ ਗਿਆ, ਕੋਈ ਹੁਣ ਆ ਗਿਆ, ਅੱਗੇ ਵੀ ਆ ਜਾਣਾ, ਤੇ ਇਹ ਸਾਰਿਆਂ ਨੂੰ ਪਤਾ, ਕੈਨੇਡੀਅਨਸ ਨੂੰ ਪਤਾ ਹੈ ਵੀ ਜਨਰੇਸ਼ਨ ਆ ਜਿਹੜੀ ਉਹ ਬੁੱਢੀ ਹੋ ਰਹੀ ਹੈ ਲਗਾਤਾਰ, ਇਸ ਕਰਕੇ ਇਮੀਗ੍ਰੈਂਟਸ ਬਿਨਾਂ ਇਹ ਦੇਸ਼ ਚੱਲ ਨਹੀਂ ਸਕਦਾ। ਹਾਂ, ਇੱਕ ਹੁੰਦਾ ਅਨਪਲੈਨਡ, ਹੁਣ ਅਨਪਲੈਨਡ ਇਮੀਗ੍ਰੇਸ਼ਨ ਇੱਕ ਅਲੱਗ ਚੀਜ਼ ਆ, ਪਰ ਇਮੀਗ੍ਰੇਸ਼ਨ ਨੂੰ ਜਿਹੜਾ ਬੰਦਾ ਸੋਚਦਾ ਵੀ ਰੁਕ ਜੂ ਜਾਂ ਰੋਕੀ ਜਾਊ, ਐ ਨੀ ਰੁਕਦੀ, ਇਹ ਨਹੀਂ ਰੁਕਣੀ। ਜਦੋਂ ਦੁਨੀਆ ਇੱਕ ਗਲੋਬਲ ਪਿੰਡ ਬਣ ਗਈ ਆ, ਉਥੋਂ ਦੇ ਨੈਚੁਰਲ ਰਿਸੋਰਸਿਸ ਟੇਢੇ ਮੇਢੇ ਤਰੀਕੇ ਦੇ ਨਾਲ ਇਹਨਾਂ ਦੇਸ਼ਾਂ ਦੇ ਵਿੱਚ ਆ ਰਹੇ ਨੇ, ਇੱਥੋਂ ਦੇ ਕੰਮ ਨੇ ਜਿਹੜੇ ਆਊਟਸੋਰਸਿੰਗ ਹੋ ਕੇ ਉੱਥੇ ਜਾ ਰਹੇ ਆ, ਉਥੋਂ ਦੀ ਲੇਬਰ ਆ ਜਿਹੜੀ ਟੇਢੇ ਮੇਢੇ ਤਰੀਕੇ ਨਾਲ ਇੱਥੇ ਆ ਰਹੀ ਆ, ਸਿੱਧੇ ਤਰੀਕੇ ਨਾਲ ਵੀ ਆ ਰਹੀ ਆ, ਇੱਥੋਂ ਦਾ ਪੈਸਾ ਉੱਥੇ ਜਾ ਰਿਹਾ। ਬ੍ਰਿਟਿਸ਼ ਅੰਪਾਇਰ ਨੇ 300-400 ਸਾਲ ਦੁਨੀਆ ਦੇ ਵੱਡੇ ਦੇਸ਼ਾਂ ਨੂੰ ਗੁਲਾਮ ਬਣਾ ਕੇ ਰੱਖਿਆ, ਟ੍ਰਿਲੀਅਨਸ ਆਫ ਡਾਲਰਸ ਬਾਹਰਲੇ ਦੇਸ਼ਾਂ ਚ ਇੱਥੇ ਆਇਆ, ਤੇ ਭਾਈ ਜੇ ਪੈਸਾ ਉਥੋਂ ਦਾ ਆ ਸਕਦਾ, ਉਥੋਂ ਦੀ ਲੇਬਰ ਆ ਸਕਦੀ ਆ, ਤੇ ਬੰਦਾ ਚੱਲ ਕੇ ਕਿਉਂ ਨਹੀਂ ਆ ਸਕਦਾ। ਇਸ ਕਰਕੇ ਜਿਹੜੇ ਲੋਕ ਇਮੀਗ੍ਰੇਸ਼ਨ ਦਾ ਵਿਰੋਧ ਕਰਦੇ ਨੇ, ਪ੍ਰਵਾਸ ਦਾ ਵਿਰੋਧ ਕਰਦੇ ਨੇ, ਉਹਨਾਂ ਦੀ ਦਲੀਲ ਦੇ ਵਿੱਚ ਨਾ ਕੋਈ ਦਮ ਨਹੀਂ ਹੁੰਦਾ। ਕਈ ਵਾਰੀ ਪੋਲੀਟੀਸ਼ੀਅਨ ਕਰਦੇ ਨੇ, ਕਈ ਵਾਰੀ ਮਾਹੌਲ ਵੀ ਇਹੋ ਜਿਹਾ ਸਿਰਜਦੇ ਨੇ ਅੱਡ ਦੇਸ਼ਾਂ ਦੇ ਵਿੱਚ, ਇਮੀਗ੍ਰੇਸ਼ਨ ਮਾਹੌਲ, ਉਹਦੇ ਨਾਂ ਤੇ ਵੋਟਾਂ ਲੈਂਦੇ ਨੇ, ਵੋਟਾਂ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਤੇ ਅਲਟੀਮੇਟਲੀ ਉਹ ਇਮੀਗ੍ਰੈਂਟਸ ਨੂੰ ਹੀ ਭੜਕਾਉਂਦੇ ਨੇ। ਜਿਹੜੇ ਪੁਰਾਣੇ ਆ ਇਮੀਗ੍ਰੈਂਟਸ ਨੇ, ਉਹ ਸਮਝਦੇ ਨੇ ਪਤਾ ਨੀ ਇਹ ਦੇਸ਼ ਨੇ ਨਾ, ਪਤਾ ਨੀ ਸਾਡੇ ਪਿਓ ਨੇ ਠੇਕੇ ਤੇ ਲਏ ਸੀਗੇ ਵੀ ਅਸੀਂ ਤਾਂ ਆ ਗਏ, ਹੋਰ ਨਾ ਆਉਣ। ਇਹ ਦੋਸਤੋ, ਇਹ ਪ੍ਰਵਾਸ ਆ ਜਿਹੜਾ ਨਾ ਰੁਕਿਆ, ਨਾ ਇਹ ਰੁਕਣਾ। ਜੇ ਕਾਨੂੰਨੀ ਤਰੀਕੇ ਨਾਲ ਗਿਣਤੀ ਘੱਟ ਵੀ ਗਈ ਨਾ, ਅਸਾਈਲਮ ਸੀਕਰ ਕੌਣ ਹੁੰਦਾ? ਦੇਖੋ ਤੁਹਾਨੂੰ ਪਤਾ ਹੀ ਆ, ਸਾਡੇ ਚ ਬਹੁਤ ਵੱਡੀ ਗਿਣਤੀ ਪੂਜੀ ਆਏ ਨੇ, ਆਪਦੇ ਦੇਸ਼ਾਂ ਨੂੰ ਛੱਡ ਕੇ ਕਿਸੇ ਦਾ ਜੀ ਕਰਦਾ ਵੀ ਆਪਦੇ ਦੇਸ਼ ਨੂੰ, ਜਿਹੜੀ ਥਾਂ ਦੇ ਉੱਤੇ ਰਿਹਾ ਬੰਦਾ, ਉਹਨੂੰ ਛੱਡ ਕੇ ਬਿਨਾਂ ਮਤਲਬ ਕਿਸੇ ਹੋਰ ਦੇਸ਼ ਦੇ ਵਿੱਚ ਚਲਾ ਜਾਵੇ, ਮਜ਼ਬੂਰੀ ਦੇ ਵਿੱਚ ਆਉਂਦਾ ਬੰਦਾ। ਖੈਰ, ਆਪਾਂ ਗੱਲਾਂ ਕਰਦੇ ਰਹਾਂਗੇ ਜੀ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆਉਂਦੇ ਹਾਂ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵ ਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵ ਲੋ ਕੰਸਟਰਕਸ਼ਨ, 410-841-0478, 416-841-0478, ਸਰਵ ਲੋ ਕੰਸਟਰਕਸ਼ਨ।
ਉਹਦੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ।
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ।
ਕਾਲ ਕਰੋ 416-213-1313 416-213-1313
7895 Tranmere Drive 206 Mississauga Dale Mundi Real Estate Expert
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਸਾਡੇ ਨਾਲ ਸਰਦਾਰ ਬਲਵਿੰਦਰ ਸਿੰਘ ਜੀ ਲਾਈਨ ਤੇ ਨੇ। ਹਾਂਜੀ ਵੀਰ ਜੀ ਨਿੱਘਾ ਸਵਾਗਤ ਤੁਹਾਡਾ।
ਹਾਂਜੀ ਸਤਿ ਸ੍ਰੀ ਅਕਾਲ ਬਰਾੜ ਜੀ ਸਾਹਿਬ ਜੀ।
ਸਤਿ ਸ੍ਰੀ ਅਕਾਲ, ਠੀਕ ਠਾਕ ਹੋ?
ਹਾਂਜੀ ਬਰਾੜ ਜੀ, ਜਿਹੜੀ ਮਾਈਗ੍ਰੇਸ਼ਨ ਦੀ ਤੁਸੀਂ ਗੱਲ ਕਰਦੇ ਇਹ ਤਾਂ ਜਦੋਂ ਤੋਂ ਮੁੱਢ ਕਦੀਮਾਂ ਤੋਂ ਬੰਦਾ ਪੈਦਾ ਹੋਇਆ ਉਦੋਂ ਤੋਂ ਚੱਲਦੀ ਆਉਂਦੀ ਹੈ, ਇਹ ਹਿਊਮਨ ਰਾਈਟ ਹੈ ਬੇਸਿਕਲੀ। ਹਾਂਜੀ
ਬਿਲਕੁਲ ਬਿਲਕੁਲ,
ਇਹਨੂੰ ਯੂਨਾਈਟਿਡ ਨੇਸ਼ਨ ਵੀ ਇਸ ਲੈਵਲ ਤੇ ਰੇਕਗਨਾਈਜ਼ ਕਰਦੀ ਆ ਕਿ ਕੋਈ ਵੀ ਤੁਹਾਡੇ ਦਰਵਾਜ਼ੇ ਤੇ ਆ ਜਾਂਦਾ ਰਿਫਿਊਜੀ, ਵੇਖਣਾ ਇਹ ਹੁੰਦਾ ਕਿ ਉਹ ਵਾਕਈ ਰਿਫਿਊਜੀ ਹੈ। ਹਾਂਜੀ, ਤੇ ਉਹਨੂੰ ਅੰਦਰ ਦਾ ਚਾਰਟ ਜਿਹੜਾ ਆ ਤੁਹਾਨੂੰ ਅਜ਼ਾਇਲਮ ਦੇਣੀ ਬਣਦੀ ਹੈ। ਇੱਥੇ ਕੈਨੇਡਾ ਦੇ ਵਿੱਚ ਜਿਸ ਵੇਲੇ ਹੰਗਰੀ ਤੋਂ ਲੋਕੀ ਆਇਆ ਉਦੋਂ ਬੜੀ ਹਾਹਾਕਾਰ ਮੱਚੀ, ਜਿੰਨੇ ਆਪ ਇੱਥੇ ਆਏ ਹੋਏ ਆ ਜਿਹਨਾਂ ਜੇਬ ਚ ਪੈਸੇ ਵੀ ਆ ਗਿਆ ਉਹ ਹੈਪੀ ਮਾਈਗ੍ਰੈਂਟ ਆ। ਹਾਂਜੀ, ਤੇ ਜਦੋਂ ਕੁਝ ਪ੍ਰੈਸ ਦੇ ਵਿੱਚ ਆਇਆ ਤੇ ਉਦੋਂ ਇਹਨਾਂ ਨੇ ਬੜਾ ਹਾਹਾਕਾਰ ਮਚਾਈ। ਪਿੱਛੇ ਜਦੋਂ ਟਰੂਡੋ ਨੇ ਮੇਰੇ ਖਿਆਲ 30,000 ਸੀਰੀਅਨ ਆਉਣ ਦਿੱਤੇ ਸੀ ਤੇ ਇੱਥੇ ਹਾਹਾਕਾਰ ਇੰਨੀ ਮੱਚੀ ਹੋਈ ਸੀ, ਮੇਰੇ ਖਿਆਲ ਮੈਂ ਇਕੱਲਾ ਬੰਦਾ ਸੀ, ਮੈਂ ਕਿਹਾ ਯਾਰ ਕਿਹੜੀ ਬੰਦਾ ਗੱਲ ਕਰੇ। ਹਾਂਜੀ, ਆਪ ਤੁਸੀਂ ਮਾਈਗ੍ਰੈਂਟ ਆ ਤੇ ਉਹ ਗਰੀਬ ਉਧਰ ਵੱਡ ਵਡਾਂਗਾ ਹੋ ਰਿਹਾ ਉਹਨਾਂ ਦਾ, ਉਹਨਾਂ ਨੂੰ ਕਹਿ ਰਹੇ ਵੀ ਇੱਥੇ ਵੜਨਾ ਆ ਕੇ। ਹਾਂਜੀ, ਇਹ ਜਿਹੜੀ ਆ ਹਿਊਮਨ ਰਾਈਟ ਦੇ ਅਗੇਂਸਟ ਗੱਲ ਜਾਂਦੀ ਆ। ਸਿਰਫ ਪੁਰਾਤਨ ਸਮੇਂ ਤੋਂ ਇਹ ਵੇਖਿਆ ਜਾਂਦਾ ਸੀ ਜਦੋਂ ਕੋਈ ਬੰਦਾ ਆਉਂਦਾ ਸੀ ਅੰਦਰ ਕਿ ਉਹ ਵਾਕਈ ਰਿਫਿਊਜੀ ਆ, ਕੋਈ ਇਨਵੇਡਰ ਤਾਂ ਨਹੀਂ, ਐਵੇਂ ਧੱਕੇ ਨਾਲ ਕੋਈ ਚੋਰ ਤਾਂ ਨਹੀਂ ਅੰਦਰ ਲਗਾ ਕੇ ਵੜਨ, ਬਸ ਇਹੀ ਵੇਖਿਆ ਜਾਂਦਾ ਸੀ। ਹਾਂਜੀ, ਤੇ ਉਹ ਬਕਾਇਦਾ ਇਹ ਮਾਈਗ੍ਰੇਸ਼ਨ ਹੁੰਦੀ ਰਹਿਣੀ, ਇਹਦੇ ਚ ਅਪ ਐਂਡ ਡਾਊਨ ਬੈਲੈਂਸ ਜਿਹੜਾ ਚੱਲਦਾ ਰਹਿੰਦਾ। ਬਰਾੜ ਜੀ, ਇੱਕ ਮੈਂ ਕੁਇਕ ਕਮੈਂਟ ਕਰਨਾ ਚਾਹੁੰਦਾ ਸਿਰਫ ਜਿਹੜੀ ਅਮੈਰੀਕਨ ਹਿਸਟਰੀ ਦੇ ਪੁਆਇੰਟ ਆਫ ਵਿਊ ਤੋਂ। ਹਾਂਜੀ, ਅਮੈਰੀਕਾ ਤੇ ਲਾਸਟ ਮੇਜਰ ਅਟੈਕ ਹੁੰਦਾ ਸਪੇਨ ਵੱਲੋਂ, ਜਿਹੜਾ ਅਮੈਰੀਕਨ ਸਪੈਨਿਸ਼ ਵਾਰ ਹੈ, ਇਹ ਫਸਟ ਵਰਲਡ ਵਾਰ ਤੋਂ ਥੋੜਾ ਚਿਰ ਪਹਿਲਾਂ ਜਿਹੜਾ ਅਮੈਰੀਕਾ ਉਹਨਾਂ ਨੂੰ ਹਰਾ ਕੇ ਤੇ ਉਹ ਇੱਕ ਫਿਲਪੀਨ ਕਲੋਨੀ ਹੋਈ, ਕਿਊਬਾ ਕਿਆ ਸਾਰਾ ਉਹਨਾਂ ਤੋਂ ਖੋ ਲੈਂਦਾ ਅਮੈਰੀਕਾ, ਕਿਉਂਕਿ ਅਟੈਕ ਉਹਨਾਂ ਕੀਤਾ ਸੀ ਪਹਿਲਾਂ ਸਪੇਨ ਨੇ। ਹਾਂਜੀ, ਉਹ ਤੋਂ ਬਾਅਦ ਅਮੈਰੀਕਾ ਬੜੇ ਆਰਾਮ ਨਾਲ ਘਰੇ ਬਹਿ ਜਾਂਦਾ, ਫਸਟ ਵਰਲਡ ਵਾਰ ਸ਼ੁਰੂ ਹੁੰਦੀ ਆ, ਇਹ ਵੇਖਦੇ ਰਹਿੰਦੇ ਆ ਸਾਲ ਡੇਢ ਦੋ, ਫੇਰ ਇਹਨਾਂ ਦਾ ਤਾਂ ਕੰਮ ਹੀ ਇਹਨਾਂ ਨੇ ਮਰਨਾ ਲੜ ਲੜ ਕੇ ਆਪਸ ਵਿੱਚ, ਇਹ ਸਾਰੀ ਕਜ਼ਨਾਂ ਦੀ ਲੜਾਈ ਆ ਜਿੰਨੇ ਵੀ ਯੂਰਪੀਅਨ ਸੀਗੇ। ਹਾਂਜੀ, ਫਿਰ ਇਹ ਮਜਬੂਰ ਹੋ ਕੇ ਫਸਟ ਵਰਲਡ ਵਾਰ ਵਿੱਚ ਜਾਂਦੇ, ਜਿਹਦੀ ਕਿ ਬੜੀ ਲੰਬੀ ਹਿਸਟਰੀ ਤੇ ਪੂਰਾ ਲੈਕਚਰ ਕੀਤਾ ਜਾ ਸਕਦਾ। ਹਾਂਜੀ, ਤੇ ਉਹ ਖਤਮ ਕਰਨ ਤੋਂ ਬਾਅਦ ਇਹ ਘਰੇ ਆ ਕੇ ਇਹਨਾਂ ਨੇ ਜਿੰਨੇ ਵੀ ਬਲੂ ਪ੍ਰਿੰਟ ਸੀ ਵੈਪਨ ਬਣਾਉਣ ਦੇ, ਸਾਰੀ ਮਸ਼ੀਨਰੀ ਖਤਮ ਕਰਤੀ, ਮਿਲਟਰੀ ਖਤਮ ਕਰ ਦਿੱਤੀ ਇਹਨਾਂ ਨੇ। ਇਹ ਮਤਲਬ ਕਿ ਨਾ ਰਹੇਗਾ ਬਾਂਸ, ਨਾ ਵਜੇਗੀ ਬਾਂਸਰੀ, ਇਹ ਅਮੈਰੀਕਾ ਦੇ ਵਿੱਚ ਜਿਹੜੀਆਂ ਡਿਫੈਂਸ ਇੰਡਸਟਰੀ ਤੇ ਬਿਲਕੁਲ ਬੈਨ ਲੱਗ ਗਿਆ ਸੀ। ਹਾਂਜੀ, ਇਹ ਫਿਰ ਜਦੋਂ ਜੂ ਉਥੋਂ ਭੱਜ ਕੇ ਆਉਣੇ ਸ਼ੁਰੂ ਹੋਏ ਜਰਮਨੀ ਤੋਂ, ਉਹਨਾਂ ਨੇ ਆ ਕੇ ਆਈਨਸਟਾਈਨ ਨੇ ਖਾਸ ਕਰਕੇ ਇਹਨਾਂ ਨੇ ਕਿਹਾ ਵੀ ਤੁਸੀਂ ਜੇ ਅਗਰ ਹੁਣ ਰੈਡੀ ਨਹੀਂ ਨਾ ਹੁੰਦੇ ਤੇ ਤੁਹਾਡੇ ਖਾਤਮੇ ਦੇ ਜਿਹੜੇ ਵੈਪਨ ਇਸ ਵੇਲੇ ਬਣ ਰਹੇ ਉਹ ਉਧਰ। ਹਾਂਜੀ, ਤੇ ਉਥੋਂ ਇਹਨਾਂ ਨੇ ਫਿਰ ਸੀਕਰੇਟਲੀ ਜਿਹੜਾ ਐਟਮ ਬੰਬ ਬਣਾਉਣ ਦਾ ਜਿਹੜਾ ਪ੍ਰੋਜੈਕਟ ਇਹਨਾਂ ਨੇ ਸ਼ੁਰੂ ਕੀਤਾ, ਹੋਰ ਨਵੀਂ ਟੈਕਨੋਲੋਜੀ ਜਿਹੜੀ ਸ਼ੁਰੂ ਕੀਤੀ, ਫਿਰ ਵੀ ਇਹ ਵੇਟ ਕਰਦੇ ਰਹੇ ਵੀ ਇਹ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਸੈਕਿੰਡ ਵਰਲਡ ਵਾਰ ਹੈ ਕਿਸੇ ਨਾ ਕਿਸੇ ਤਰ੍ਹਾਂ ਨਿਬੜ ਜਾਵੇ, ਜਦੋਂ ਤੱਕ ਇਹਨਾਂ ਦੇ ਉੱਤੇ ਅਟੈਕ ਨੀ ਜਪਾਨ ਨੇ ਕਰ ਦਿੱਤਾ। ਹਾਂਜੀ, ਇਹਨਾਂ ਹੋਣ ਦੇ ਬਾਅਦ ਵੀ ਫਿਰ ਇਹਨਾਂ ਨੇ ਜਿਹੜੀ ਲੀਗ ਆਫ ਨੇਸ਼ਨ ਸੀ ਬ੍ਰਿਟਿਸ਼ ਜਿਹੜੀ ਐਮਪਾਇਰ ਦੀ ਬਣਾਈ ਹੋਈ ਸੀ, ਜਿਹੜੀ ਕਿ ਬਿਲਕੁਲ ਫੇਲ ਸੀ, ਜਿਹਦੇ ਖਿਲਾਫ ਹੀ ਹਿਟਲਰ ਉੱਠਿਆ, ਜਿਹੜੀ ਲੀਗ ਆਫ ਨੇਸ਼ਨ ਸੀ ਨਾ ਉਹਦਾ ਜਿਹੜਾ ਮੈਂਡੇਟ ਸੀ ਉਹਦੇ ਕਰਕੇ ਹੀ ਜਿਹੜਾ ਜਰਮਨੀ ਦਾ ਰਾਜ ਹੁੰਦਾ ਤੇ ਹਿਟਲਰ ਉੱਠਦਾ ਤੇ ਉਹਦੀ ਇੰਨੀ ਹੈਵੀ ਸਪੋਰਟ ਹੁੰਦੀ ਉਹਦੇ ਲੋਕਾਂ ਵੱਲੋਂ। ਹਾਂਜੀ, ਪਰ ਉਹ ਇੱਕ ਲੰਬੀ ਹਿਸਟਰੀ ਦੀ ਵੱਖਰਾ ਚੈਪਟਰ ਆ। ਅੱਗੇ ਫਾਸਟ ਫਾਰਵਰਡ ਕਰਦਿਆਂ ਫਿਰ ਅਮੈਰੀਕਾ ਨੇ ਉਹਨੂੰ ਡਿਸੋਲਵ ਕਰਕੇ ਜਿਹੜੀ ਲੀਗ ਆਫ ਨੇਸ਼ਨ ਸੀ ਉਹ ਤੋਂ ਬਾਅਦ UNO ਜਿਹੜੀ ਲੈ ਕੇ ਆਉਂਦੀ ਆਪਣੇ ਵਰਲਡ ਦੀ ਜਿਹੜੀ ਕਹਿ ਲਓ ਇੱਕ ਵਰਲਡ ਆਰਡਰ ਅਸੀਂ ਕਹਿ
ਸਕਦੇ ਹਾਂ ਤੋਂ ਬਾਅਦ। ਬਿਲਕੁਲ,
ਹਾਂਜੀ, ਇਹਦੇ ਵਿੱਚ ਫਿਰ ਜਦੋਂ ਇਹਦਾ ਰਾਈਜ ਆਫ ਸੋਵੀਅਤ ਯੂਨੀਅਨ ਆ, ਉਹਨਾਂ ਦੀ ਜਿਹੜੀ ਡਿਸਟਰਬੈਂਸ ਸੀਗੀ ਵਰਲਡ ਦੇ ਵਿੱਚ, ਜਿੱਥੇ ਜਿੱਥੇ ਵੀ ਉਹਨਾਂ ਨੇ ਆਪਣੇ ਆਪਣੇ ਜਿਵੇਂ ਅੱਡੇ ਬਣਾਉਂਦੇ ਆ ਬਣਾਏ ਹੋਏ ਸੀਗੇ, ਤੇ ਉਹ 30-40 ਸਾਲੇ ਕੰਮ ਚੱਲਦਾ ਰਿਹਾ ਜਦੋਂ ਤੱਕ ਸੋਵੀਅਤ ਯੂਨੀਅਨ ਬੈਂਕਰਪਟ ਨਹੀਂ ਹੋ ਗਿਆ, ਉਹ ਖਤਮ ਨਹੀਂ ਹੋ ਗਿਆ। ਖਤਮ ਹੋਣ ਤੋਂ ਬਾਅਦ ਜਿਹੜਾ ਇਹ 30 ਸਾਲ ਦਾ ਸਮਾਂ ਫਿਰ ਸੀ 90 ਤੋਂ ਲੈ ਕੇ 2020 ਤੱਕ ਜਿਹੜੇ ਰਸ਼ੀਅਨ ਸੀਗੇ, ਇਹ ਇੱਕ ਬ੍ਰਿਟਿਸ਼ ਐਮਪਾਇਰ, ਰਸ਼ੀਅਨ ਐਮਪਾਇਰ ਤੇ ਫ੍ਰੈਂਚ ਐਮਪਾਇਰ, ਇਹ ਸਾਰੇ ਹੀ ਟ੍ਰਬਲ ਦੀ ਜੜ ਰਹੀ ਆ ਥਰੂ ਜਿਹੜੀ 300-400 ਸਾਲ ਦੀ ਪਿਛਲੀ ਹਿਸਟਰੀ ਆ। ਇਹਦੇ ਕਰਕੇ ਹੋ ਰਿਹਾ ਸੀਗਾ ਉਹ ਰਸ਼ੀਆ ਜਿਹੜਾ ਉਹ ਸੋਵੀਅਤ ਯੂਨੀਅਨ ਖਤਮ ਹੋ ਜਾਂਦੀ ਆ, 16 ਦੇਸ਼ ਵੱਖ ਵੱਖ ਆਜ਼ਾਦ ਹੋ ਜਾਂਦੇ ਆ ਉਦੋਂ, ਤੇ ਰਸ਼ੀਆ ਜਿਹੜਾ 30 ਸਾਲ ਤੱਕ ਬੜੇ ਆਰਾਮ ਦੇ ਨਾਲ ਕਹਿ ਸਕਦੇ ਆਰਾਮ ਦੇ ਨਾਲ, ਇਹਦੇ ਵਿੱਚ ਵੀ ਜਿਹੜੇ ਨੇਬਰ ਸੀ ਪਹਿਲੂ ਜਿਨ੍ਹਾਂ ਤੇ ਇਹਨਾਂ ਦਾ ਕਬਜ਼ਾ ਸੀ, ਇਹ ਹਟੇ ਨੀ ਉਹਨਾਂ ਤੇ ਆਪਣਾ ਅਟੈਕ ਕਰਨ ਤੋਂ। ਉਹਦੇ ਕਰਕੇ ਹੀ ਜਿਹੜੀ ਯੂਕਰੇਨ ਵਾਰ ਚੱਲ ਰਹੀ ਆ, ਯੂਕਰੇਨ ਜਿਹੜਾ ਬਹੁਤ ਉੱਥੇ ਜਿਵੇਂ ਕਹਿ ਲਓ ਵੀ ਕ੍ਰਾਪਸ ਦੇ ਵਿੱਚ ਫਸਲਾਂ ਦੇ ਵਿੱਚ ਬਹੁਤ ਵਧੀਆ ਲੈਂਡ ਆ ਉੱਥੇ ਦੀ, ਜਿਹਦੇ ਉੱਤੇ ਰਸ਼ੀਆ ਦੀ ਪਹਿਲੋਂ ਵੀ ਇਹਨਾਂ ਦੇ ਥੱਲੇ ਰਿਹਾ, ਇੱਕ ਆ ਦੂਜੀ ਵਾਰੀ ਯਾਦ ਹੋਇਆ ਸੀ ਉਹਨਾਂ ਤੋਂ ਉਸ ਕਰਕੇ ਉੱਥੇ ਵੜੇ ਹੋਏ ਆ ਔਰ ਉਹਨਾਂ ਨੇ ਥੋੜੀ ਕਿਤੇ ਹਟਣਾ ਤਾਂ ਹੈ ਨੀ ਗਾ ਉਹਨੂੰ ਉੱਥੇ ਕਬਜ਼ਾ ਕਰਨ ਨੂੰ। ਉਹ ਸਿਰਫ ਪਹਿਲਾ ਸਟੈਪ ਹੈ, ਉਸ ਤੋਂ ਬਾਅਦ ਸੈਕਿੰਡ ਸਟੈਪ ਅਗਰ ਉਹਨਾਂ ਦੀ ਜਿਹੜੀ ਕਾਮਯਾਬੀ ਛੇਤੀ ਹੋ ਜਾਂਦੀ, ਪੋਲੈਂਡ ਉਹਨਾਂ ਦੇ ਬਿਲਕੁਲ ਉਹਨਾਂ ਦੀ ਗੰਨ ਦੇ ਥੱਲੇ ਆ। ਹਾਂਜੀ, ਇਸ ਕਰਕੇ ਜਿਹੜਾ ਪੋਲੈਂਡ ਆ ਉਹ ਆਪਣੇ ਆਪ ਨੂੰ ਬੜਾ ਤੇਜ਼ੀ ਨਾਲ ਮੋਬਲਾਈਜ਼ ਕਰ ਰਿਹਾ। ਜਿਹੜੀ ਅਮਰੀਕਾ ਦੀ ਇੰਟੈਂਗਲਮੈਂਟ ਮਿਡਲ ਈਸਟ ਦੇ ਵਿੱਚ ਸੀ ਨਾ, ਇਹਦੇ ਵਿੱਚ ਕਈ ਵਾਰੀ ਇਹ ਜਿਹੜਾ ਆ ਜ਼ਿਆਦਤੀ ਕਹਿ ਲਓ ਇਹ ਕਰ ਗਿਆ। ਜ਼ਿਆਦਤੀ ਇੱਥੋਂ ਹੋਣੀ ਸ਼ੁਰੂ ਹੋਈ ਜਦੋਂ ਸਦਾਮ ਹੁਸੈਨ ਨੇ ਧੱਕੇ ਨਾਲ ਕੁਵੈਤ ਤੇ ਕਬਜ਼ਾ ਕਰ ਲਿਆ, ਉਹਨੂੰ ਆਜ਼ਾਦ ਕਰਾਉਣ ਦੀ ਖਾਤਰ ਇਹਨਾਂ ਨੇ ਸਾਰਾ ਕੁਝ ਫਸਟ ਇਰਾਕ ਵਰਲਡ ਵਾਰ ਕੀਤਾ, ਫਿਰ ਉਹ ਤੋਂ ਬਾਅਦ ਜਿਹੜਾ ਸੈਕਿੰਡ ਇਰਾਕ ਵਾਰ, ਇਸ ਸੈਕਿੰਡ ਇਰਾਕ ਵਾਰ ਤੋਂ ਬਾਅਦ ਜਿਹੜੀ ਤਾਲਮ ਜਿਹੜੀ ਵੱਡੀ ਸ਼ੁਰੂ ਹੁੰਦੀ ਅਮਰੀਕਾ ਦੇ ਨਾਲ, ਤੇ ਉਹ 9/11 ਕਰਕੇ ਹੋਈ ਸੀ। ਅਗਰ 9/11 ਨਾ ਹੋਇਆ ਹੁੰਦਾ ਤਾਂ ਮੈਨੂੰ ਲੱਗਦਾ ਹਜੇ ਵੀ ਉਹੀ ਓਰਿਜਿਨਲ ਮੁਜਾਹਿਦੀਨ ਜਿਹੜੇ ਆ ਉੱਥੇ ਅਫਗਾਨਿਸਤਾਨ ਨੂੰ ਰਨ ਕਰੀ ਜਾਂਦੇ ਤੇ ਉਹ ਸਿਸਟਮ ਚੱਲਦਾ ਰਹਿਣਾ ਸੀਗਾ। ਪਰ ਹੁਣ 2020 ਤੋਂ ਬਾਅਦ ਜਿਹੜੀ ਦੁਨੀਆਂ ਦੀ ਸਾਰੀ ਜਿਹੜੀ ਹੈ ਨਾ, ਇੱਕ ਵਾਰੀ ਫਿਰ ਸ਼ਿਫਟ ਚੇਂਜ ਹੋ ਰਹੀ ਆ। ਹੁਣ ਜਿਹੜਾ ਅਮਰੀਕਾ ਦੇ ਥਾਂ ਥਾਂ ਇੰਟੈਂਗਲਮੈਂਟ ਸੀ ਨਾ, ਇਹ ਦੁਬਾਰਾ ਉਸੇ ਪਾਲਿਸੀ ਤੇ ਆ ਰਿਹਾ ਵੀ ਸਾਨੂੰ ਕੋਈ ਮਤਲਬ ਨਹੀਂ, ਜਿਹੜਾ ਜਿੱਥੇ ਮਰਦਾ ਮਰੀ ਜਾਵੇ। ਜਿਹੜੇ ਇਹਨਾਂ ਦੇ ਕੁਝ ਐਲਾਈਜ ਆ ਉਹਨਾਂ ਦੀ ਇਹ ਹੈਲਪ ਜ਼ਰੂਰ ਕਰਦੇ ਆ, ਜਿਵੇਂ ਹੁਣ ਇਜ਼ਰਾਈਲ ਹੋ ਗਿਆ ਜਾਂ ਜਿੱਥੇ ਰਸ਼ੀਆ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿਹਨਾਂ ਮੁਲਕਾਂ ਤੇ, ਉੱਥੇ ਇਹ ਜ਼ਰੂਰ ਰੈਜ਼ਿਸਟੈਂਸ ਵਿਖਾਉਣਗੇ, ਅਦਰਵਾਈਜ਼ ਇਹ ਬਿਲਕੁਲ ਆਲਮੋਸਟ ਐਬਸੈਂਟ ਹੀ ਹੋਈ ਜਾਂਦੇ ਥਾਂ ਥਾਂ ਤੋਂ ਵੀ। ਅਸੀਂ ਮਤਲਬ ਜਿਹੜੀ ਗਲੋਬਲਾਈਜੇਸ਼ਨ ਜਿਹੜੀ ਚੱਲ ਰਹੀ ਸੀ ਪਿਛਲੇ 30-40 ਸਾਲਾਂ ਤੋਂ, ਉਹਦੇ ਚ ਸਾਨੂੰ ਕੋਈ ਫਾਇਦਾ ਨਹੀਂ ਹੈ ਨਾ, ਤੇ ਅਸੀਂ ਆਪਣਾ ਪਿੱਛੇ ਹਟਦੇ ਹਾਂ। ਇਹਨਾਂ ਦੇ ਪਿੱਛੇ ਹਟਣ ਨੂੰ ਵੇਖਣ ਕਰਕੇ ਯੂਕਰੇਨ ਤੇ ਅਟੈਕ ਹੋਇਆ, ਔਰ ਆਪਣਾ ਚਾਈਨਾ ਬਿਲਕੁਲ ਰੈਡੀ ਰੈਡੀ ਬੈਠਾ ਸੀ ਤਾਇਵਾਨ ਤੇ ਅਟੈਕ ਕਰਨ ਦੀ ਖਾਤਰ। ਉਹਦੇ ਸਿਰਫ ਯੂਕਰੇਨ ਦੇ ਲੋਕਾਂ ਨੇ ਬਹੁਤ ਬਹਾਦਰੀ ਦੇ ਨਾਲ ਹਜੇ ਤੱਕ ਉਹ ਲੜ ਰਹੇ ਆ, ਹਜੇ ਪਤਾ ਨੀ ਕੀ ਹੋਣਾ, ਕਰਕੇ ਚਾਈਨਾ ਰੁਕਿਆ ਹੋਇਆ। ਅਗਰ ਉਹਨਾਂ ਦੀ ਥੋੜੀ ਜਿਹੀ ਕਾਮਯਾਬੀ ਹੋ ਜਾਂਦੀ ਪਹਿਲਾਂ, ਤੇ ਹੁਣ ਤੱਕ ਤਾਇਵਾਨ ਤੇ ਵੀ ਅਟੈਕ ਹੋਇਆ ਹੋਣਾ ਸੀ, ਤੇ ਥਰਡ ਵਰਲਡ ਵਾਰ ਇਸ ਵੇਲੇ ਪੂਰੇ ਹੋ ਸਕਦਾ ਜ਼ੋਰਾਂ ਦਿੰਦਾ, ਹੋ ਸਕਦਾ ਖਤਮ ਵੀ ਹੋ ਗਿਆ ਹੁੰਦਾ ਹੁਣ ਤੱਕ। ਸੋ ਇਹ ਸਾਰੇ ਕੁਛ ਨੂੰ ਵੇਖਦੇ ਹੋਏ ਲੱਗਦਾ ਰਹੇਗਾ ਵੀ ਜਿਹੜੀ ਸਿਚੁਏਸ਼ਨ ਹੌਲੀ 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 ਡਾਈ ਡਾਊਨ ਹੋ ਜਾਏਗੀ। ਪਰ ਇਹੋ ਜਿਹੜੇ ਖੇਤਰੀ ਵਾਰ ਆ, ਲੋਕਲ ਵਾਰ ਆ, ਇਹ ਮਤਲਬ ਚੱਲਦੇ ਹੀ ਆਏ ਆ ਔਰ ਚੱਲਦੇ ਹੀ ਰਹਿਣੇ ਆ। ਇਹਦੇ ਵਿੱਚ ਜਦੋਂ ਤੱਕ ਕੋਈ ਨਾ ਕੋਈ ਇਹੋ ਜਿਹੀ ਪਾਵਰਫੁਲ ਫੋਰਸ ਹੈ ਨੀ ਕਿ ਮੈਨੂੰ ਜਾਬਤੀ ਵੀ ਕਰ ਦਿੰਦੇ ਆ, ਉਹਨਾਂ ਚਿਰ ਜਿਹੜਾ ਵਰਲਡ ਆਰਡਰ ਆ ਉਹ ਚੱਲਣ ਵਾਲਾ ਨਹੀਂ ਹੈਗਾ, ਜਿਹੜੀ ਕਿ ਬੜੀ ਖਤਰਨਾਕ ਸਿਚੁਏਸ਼ਨ ਪੈਦਾ ਹੋ ਸਕਦੀ ਫਿਊਚਰ ਦੇ ਵਿੱਚ।
ਨੇਟੋ ਬਲਵਿੰਦਰ ਜੀ, ਨੇਟੋ ਦੇ ਵਿੱਚ ਜਿਹੜਾ ਫੰਡ ਵਧਣ ਦੀ ਗੱਲ ਆਉਂਦੀ ਆ, ਹੁਣ 2% ਦਾ ਇਕਨੋਮਿਕ ਹਾਲਤ ਸਾਰਿਆਂ ਨੂੰ ਪਤਾ ਹੀ ਆ, ਲੋਕਾਂ ਦੀ ਹਾਲਤ ਵੀ ਪਤਾ। ਪ੍ਰੋਬਲਮ ਤਾਂ ਇਹ ਹੈ ਵੀ ਜਿੱਥੇ ਨੇਟੋ ਵਾਲੇ ਜਾ ਕੇ, ਜਿੱਥੇ ਵੀ ਲੜਾਈ ਹੁੰਦੀ ਆ ਨੇਟੋ ਵਾਲੇ ਜਾਂਦੇ ਨੇ, ਅਲਟੀਮੇਟਲੀ ਉਹਦੇ ਨਾਲ ਫੈਕਟਰੀਆਂ ਤਾਂ ਅਮਰੀਕਾ ਦੀਆਂ ਚੱਲਦੀਆਂ ਨੇ, ਬੰਬ ਬੰਦੂਕਾਂ ਦੀਆਂ, ਪ੍ਰਭਾਵਿਤ ਹੁੰਦੇ ਨੇ ਲੋਕ, ਉਹ ਲੋਕ ਫਿਰ ਉੱਥੇ ਜਿੱਥੇ ਚੱਲਦੇ ਨੇ ਮਾਈਗਰੈਂਟ ਬਣ ਕੇ ਉੱਥੋਂ ਨਿਕਲਦੇ ਨੇ, ਉਹਨੂੰ ਲੈ ਕੇ ਆਉਂਦੇ ਨੇ, ਅਲਟੀਮੇਟਲੀ ਫਿਰ ਉੱਥੋਂ ਦੀ ਜਿਹੜੀ ਫੋਰਸਡ ਮਾਈਗ੍ਰੇਸ਼ਨ ਹੁੰਦੀ ਹੈ ਇਹਨਾਂ ਦੇਸ਼ਾਂ ਦੇ, ਫਿਰ ਇਹ ਮਾਈਗ੍ਰੇਸ਼ਨ ਦੇ ਖਿਲਾਫ ਰੌਲਾ ਪਾਉਂਦੇ ਨੇ। ਜਿਹੜੀ ਮੇਰੇ ਕਹਿਣ ਦਾ ਮਤਲਬ, ਆਪ ਹੀ ਇੱਕ ਸੰਕਟ ਸਿਰਜਦੇ ਨੇ, ਉਹ ਸੰਕਟ ਦੇ ਜਿਹੜੇ ਕੌਨਸੀਕੁਐਂਸਿਸ ਨੇ, ਫਿਰ ਜਦੋਂ ਮਾਈਗ੍ਰੈਂਟਸ ਨੂੰ ਇੱਥੇ ਬੁਲਾ ਜਾਂਦਾ ਫਿਰ ਕਹਿੰਦੇ ਜੀ ਮਾਈਗ੍ਰੈਂਟਸ ਨਾ ਆਉਣ ਇੱਥੇ।
ਬਰਾੜ ਜੀ, ਚਲੋ ਕਿਸੇ ਗੱਲ ਤੱਕ ਇਹ ਰੈਸ਼ਨਲ ਨੂੰ ਮੰਨ ਵੀ ਰਹੇ ਨੇ। ਜਿਹੜੇ ਅਮਰੀਕਾ ਦੀ ਵੈਪਨਸ ਦੀ ਗੱਲ ਆ ਨਾ, ਜਿੰਨਾ ਇਹਨਾਂ ਦਾ ਪੰਗਾ ਲਿਆ ਕਿ ਨੁਕਸਾਨ ਹੁੰਦਾ ਇਕਨੋਮਿਕਲੀ, ਉਹਦੇ ਮੁਕਾਬਲੇ ਜਿਹੜੇ ਵੈਪਨ ਵਿੱਚ ਜਾਂਦੇ ਉਹ ਬਹੁਤ ਘੱਟ ਮਤਲਬ ਹੁੰਦੇ ਆ, ਜੇ ਅਸੀਂ ਉਹਨੂੰ ਇਕਨੋਮਿਕ ਪਰਸਪੈਕਟਿਵ ਤੋਂ ਵੇਖੀਏ। ਜਿਹੜਾ ਇਹਨਾਂ ਦਾ ਆਪਣਾ ਪੰਗਾ ਸੀਗਾ ਅਫਗਾਨਿਸਤਾਨ ਦੇ ਵਿੱਚ, ਉਹਦਾ 4 ਟ੍ਰਿਲੀਅਨ ਡਾਇਰੈਕਟ ਅਮਰੀਕਾ ਦੀ ਇਕਾਨਮੀ ਨੂੰ ਲਾਸ ਹੋਇਆ, ਉਹਦਾ ਜਿਹੜਾ ਐਡ ਆਨ ਲਾਸ ਹੈ ਮੇਰੇ ਖਿਆਲ ਅਪ ਟੂ 8-10 ਟ੍ਰਿਲੀਅਨ ਤੱਕ ਇਹਨਾਂ ਦਾ ਜਿਹੜਾ ਖਰਚਾ, ਨਾਲੇ ਕੋਈ ਮੇਜਰ ਵਾਰ ਨਹੀਂ ਸੀ ਜਿਹੜੀ ਅਫਗਾਨਿਸਤਾਨ ਜੀ। ਹਾਂਜੀ, ਇੱਕ ਜਿਹੜੀ ਕੈਨੇਡਾ ਦੀ ਪੈਸੀਫਿਕ ਆ, ਕੈਨੇਡਾ ਨੇ ਤੇ ਕੀਤੀਆਂ ਮੌਜਾਂ ਹੁਣ ਤੱਕ ਭਾਜੀ, 1.5% ਤੁਸੀਂ ਮਿਲਟਰੀ ਦੇ ਖਾਤੇ। ਸਭ ਤੋਂ ਵੱਡਾ ਖਤਰਾ ਹੈਗਾ ਆ ਸੋਵੀਅਤ ਯੂਨੀਅਨ, ਆਪਣਾ ਜਿਹੜਾ ਉਹਨੂੰ ਛੱਡੋ ਸੋਵੀਅਤ ਜਾਂ ਰਸ਼ੀਆ ਤੋਂ, ਉਹਨੂੰ ਛੱਡ ਕੇ ਕੈਨੇਡਾ ਨੂੰ, ਕਿਉਂਕਿ ਕੈਨੇਡਾ ਦੇ ਜਿਹੜੇ ਰਿਸੋਰਸ ਆਰਟਿਕ ਓਸ਼ਨ ਦੇ ਵਿੱਚ ਉੱਤੇ ਸਿੱਧੀਆਂ ਹੀ ਨਜ਼ਰ ਹੈਗੀਆਂ ਰਸ਼ੀਆ ਦੀ, ਉਹ ਕਈ ਵਾਰੀ ਡਰਾ ਵੀ ਚੁੱਕੇ ਆ ਤੇ ਆਰਕਟਿਕ ਜਿਹੜਾ ਓਸ਼ਨ ਆ ਉਹ ਤੁਹਾਡਾ ਕੋਈ ਮਤਲਬ ਇੱਥੋਂ ਭੱਜੋ। ਉਹ ਸਿਰਫ ਇਸ ਕਰਕੇ ਦੱਸਦੇ ਕਿ ਕੈਨੇਡਾ ਜਿਹੜਾ ਨਾਟੋ ਦਾ ਮੈਂਬਰ ਹੈ ਔਰ ਅਮਰੀਕਾ ਦੇ ਨਾਲ ਨੋਰੈਡ ਇਹਨਾਂ ਦਾ ਜਿਹੜਾ ਹੈ ਪੂਰਾ ਇੱਕ ਗੁੱਟ ਆ, ਇਸ ਕਰਕੇ ਰਸ਼ੀਆ ਨੂੰ ਹੱਥ ਨਹੀਂ ਲਾਉਂਦਾ। ਅਗਰ ਅਮਰੀਕਾ ਨਾ ਕੈਨੇਡਾ ਨੂੰ ਪ੍ਰੋਟੈਕਟ ਕਰਦਾ ਹੋਵੇ ਨਾ, ਚਲੋ ਰਸ਼ੀਆ ਨੇ ਸਿਆਉਣੇ ਆਉਣਾ, ਚਾਈਨੀਆਂ ਨੇ ਵੀ ਹੌਲੀ ਹੌਲੀ ਆਪਣਾ ਮੂੰਹ ਸਵਾਰ ਲਾ ਜਾਣਾ ਵੀ ਇੱਧਰ ਸਾਡਾ ਦਾਅ ਲੱਗ ਸਕਦਾ। ਹਾਂਜੀ, ਸੋ ਕੈਨੇਡਾ ਜਿਹੜਾ ਆ ਹਜੇ ਤੱਕ ਮੌਜਾ ਇਸ ਕਰਕੇ ਕਰਿਆ ਕਿ ਬੜਾ ਭਰਾ ਹੈਗਾ ਪ੍ਰੋਟੈਕਟ ਕਰਨ ਨੂੰ, ਨਹੀਂ ਤੇ ਕੋਈ ਵੀ ਨੇਸ਼ਨ ਆ 3-4% ਮਿਨੀਮਮ ਉਹਨਾਂ ਨੂੰ ਸਿਕਿਉਰਟੀ ਵਾਸਤੇ ਜਿਹੜੀ ਆਪਣੀ GDP ਉਹਦੇ ਬਰਾਬਰ ਜਿਹੜਾ ਆ ਮਿਲਟਰੀ ਤੇ ਖਰਚਾ ਕਰਨਾ ਪੈਂਦਾ। ਕੈਨੇਡਾ ਦੇ ਵਿੱਚ ਕੀਤੀ ਮੌਜਾ ਜਿਹੜਾ 1.5% ਖਰਚ ਕਰਦੇ ਉਹ ਕਾਹਤੇ ਕਰਦੇ, ਉਹ ਸਿਰਫ ਇੱਕ ਕਲਾਸ ਸਿਸਟਮ ਹੈ,
1.28-1.3 ਤਕਰੀਬਨ ਇੰਨਾ ਕਰਦੇ ਰਹੇ,
ਮਤਲਬ ਜਿੰਨਾ ਵੀ ਪੈਸਾ ਖਰਚ ਕਰਦੇ ਬੇਸਿਕਲੀ 90% ਜਿਹੜੀਆਂ ਚੰਗੀਆਂ ਚੰਗੀਆਂ ਜਾਬਾਂ ਆ ਜਾਂ ਚੰਗੀਆਂ ਮਿਲਟਰੀ ਫੈਸਿਲਿਟੀਆਂ ਉਹਨਾਂ ਵਾਸਤੇ ਜਾਂਦਾ, ਕੋਈ ਦੇਸ਼ ਦੇ ਡਿਫੈਂਸ ਵਾਸਤੇ ਨਹੀਂ। ਉਹਦੇ ਤੋਂ ਕੋਈ ਬਹੁਤ ਵੱਡਾ ਨਾਂ ਸਾਡੇ ਕੋਲ ਕੈਪੇਬਿਲਿਟੀ ਹੈਗੀ ਆ ਡਿਫੈਂਸ ਵਾਸਤੇ ਇਸ ਕੰਟਰੀ ਦੇ ਵਿੱਚ ਇੰਡੀਆ ਦੀ। ਸੋ ਇਸ ਕਰਕੇ ਜੇ ਆਪਣੇ ਤੱਕ ਜਿਹੜਾ ਜੀ ਡੀ ਪੀ ਦਾ ਜਿਹੜਾ ਮਿਲਟਰੀ ਖਰਚਾ ਕਰਨਾ ਪਊਗਾ, ਮੇਰੇ ਖਿਆਲ ਨਾਲ ਵੱਧ ਕਰਨਾ ਪਊਗਾ, ਕਿਉਂਕਿ ਕੈਨੇਡਾ ਬਹੁਤ ਵੱਡਾ ਸੀ। ਹੋਰ ਤਰੀਕੇ ਨਾਲ ਸੋਚਦੇ ਵੀ ਸਾਡੀ ਕਿਸੇ ਨਾਲ ਦੁਸ਼ਮਣੀ ਨੀ, ਕੈਨੇਡਾ ਦੀ ਐਨਰਜੀ ਤੇ ਸਿੱਧੀਆਂ ਰਸ਼ੀਆ ਦੀਆਂ ਜਿਹੜੀਆਂ ਨਿਗਾਹ ਲੱਗੀਆਂ ਹੋਈਆਂ, ਜਿਹੜੀ ਕੈਨੇਡੀਅਨ ਸਿਕਿਉਰਿਟੀ ਐਂਡ ਇੰਟੈਲੀਜੈਂਸ ਹੈ ਉਹ ਇਹ ਗੱਲਾਂ ਨੂੰ ਜਾਣਦੀ। ਹੁਣ ਆਮ ਪਬਲਿਕ ਨੂੰ ਇਹਨਾਂ ਗੱਲਾਂ ਤੋਂ ਤਾਂ ਦੇਖਦੇ ਜੀ ਸਾਡੇ ਸਿਰ 100 ਮਿਲੀਅਨ ਦਾ ਹੋਰ ਖਰਚਾ ਪੈ ਜੂਗਾ, ਇਹ ਉਹ ਪੈ ਜੂਗਾ। ਹਾਂਜੀ, ਪਰ ਜਿਹੜਾ ਡਿਫੈਂਸ ਆ ਅਜੇ, ਕਿਉਂਕਿ ਨੈਟੋ ਦੇ ਜਿਹੜੀ ਛਤਰ ਛਾਇਆ ਥੱਲੇ ਕੈਨੇਡਾ ਮੌਜਾ ਕਰ ਰਿਹਾ, ਪਰ ਉਹਦਾ ਜਿਹੜਾ ਕੰਟਰੀਬਿਊਸ਼ਨ ਵੱਧਦਾ, ਕਿਉਂਕਿ ਜੇ ਨੈਟੋ ਨਹੀਂ ਨਾ ਹੈਗੀ ਸਾਰੀ, ਮੈਂ ਤਾਂ ਉਹਨਾਂ ਮੁਲਕਾਂ ਵਿੱਚ ਖਰੇ ਕਿੰਨੀ ਕੁ ਵਾਰੀ ਗਿਆ, ਜਿਹੜੇ ਈਸਟਰਨ ਯੂਰਪ ਮੈਂ ਖਰੇ ਕਿੰਨੀ ਕੁ ਵਾਰੀ ਸੋਵੀਅਤ ਯੂਨੀਅਨ ਗਿਆ, ਪਹਿਲੋਂ ਰਸ਼ੀਆ ਵੀ ਗਿਆ ਮੈਂ। ਹਾਂਜੀ, ਜਿਹੜਾ ਉੱਥੇ ਦਾ ਸਿਸਟਮ ਹੈ ਨਾ, ਉਹ ਜਿਵੇਂ ਨਾ ਹੌਲੀ ਹੌਲੀ ਅੱਗ ਜਿਹੜੀ ਆ, ਉਹਨਾਂ ਨੇ ਕਿੰਨਾ ਚਿਰ ਈਸਟ ਯੂਰਪ ਨੂੰ ਐਕਸਪਲੋਇਟ ਕੀਤਾ, ਬਰਬਾਦ ਕੀਤਾ। ਉਹਨਾਂ ਦੀ ਹਾਲਤ ਇੰਡੀਆ ਨਾਲੋਂ ਮਾੜੀ ਹੁੰਦੀ ਸੀ ਜਦੋਂ ਮੈਂ ਇੰਡੀਆ 45 ਈਅਰ ਪਹਿਲਾਂ ਆਇਆ। ਹਾਂਜੀ, ਤੇ ਉਹੀ ਜਿਹੜੀ ਆ ਉਹ ਚੀਜ਼ ਚਾਹੁੰਦੇ ਆ, ਉਹਨਾਂ ਨੂੰ ਅਮੀਰੀ ਨਾਲ ਰਸ਼ੀਆ ਨੂੰ ਕੋਈ ਮਤਲਬ ਨਹੀਂ, ਉਹਨਾਂ ਨੂੰ ਕੰਟਰੋਲ ਦੇ ਨਾਲ ਮਤਲਬ, ਜਿਹੜੇ ਈਸਟਰਨ ਬਲਾਕ ਦੇ ਜਿੰਨੇ ਵੀ ਕੰਟਰੀ ਸੀ, ਅਸੀਂ ਹੌਲੀ ਹੌਲੀ ਉਹਨਾਂ ਤੇ ਕਿਸੇ ਨਾ ਕਿਸੇ ਤਰ੍ਹਾਂ ਨਾਲ ਫਿਰ ਤੋਂ ਕਬਜ਼ਾ ਕਰੀਏ, ਜਿਹੜਾ ਸਾਡਾ ਪਹਿਲਾਂ ਐਮਪਾਇਰ ਸੀ ਜਾਂ ਵਰਲਡ ਜਿਹੜੀ ਇੱਕ ਪ੍ਰੀਮੀਅਮ ਪਾਵਰ ਸੀ, ਅਸੀਂ ਉਹਨੂੰ ਬਰਕਰਾਰ ਰੱਖੀਏ। ਪਰ ਉਹਨਾਂ ਦੀ ਸਭ ਤੋਂ ਵੱਡੀ ਗਲਤੀ ਇਹ ਵੀ, ਜਿਸ ਚੀਜ਼ ਨੇ ਉਹਨਾਂ ਨੂੰ ਅਮੀਰ ਕੀਤਾ, ਐਨਰਜੀ ਵੇਚ ਕੇ ਉਸੇ ਯੂਰਪ ਨੂੰ ਅਮੀਰ ਹੋਇਆ, ਤੇ ਉਹਨਾਂ ਨੇ ਆਪਣੇ ਪੈਰਾਂ ਤੇ ਹੁਣ ਆਪ ਇੱਕ ਵਾਰੀ ਮਾਰ ਲਈ ਆ। ਇਹ ਰਸ਼ੀਆ ਦੀ ਜਿਹੜੀ ਆ ਜਾਂ ਟ੍ਰੈਜਡੀ ਕਹਿ ਲਓ ਤੇ ਜਾਂ ਉਹਨਾਂ ਦੀ ਇੱਕ ਸਾਇਕੀ ਕਹਿ ਲਓ, ਏਦਾਂ ਹੀ ਚੱਲਦੀ ਆਈ ਆ ਤੇ ਮੈਨੂੰ ਲੱਗਦਾ ਏਦਾਂ ਹੀ ਚੱਲਦੀ ਰਹਿਣੀ ਆ। ਔਰ ਵੈਸਟਰਨ ਪਾਵਰਾਂ ਜਿਹੜੀਆਂ ਉਹ ਇਹ ਚਾਹੁੰਦੀਆਂ ਜਦੋਂ ਤੱਕ ਰਸ਼ੀਆ ਨੂੰ ਬਿਲਕੁਲ ਦੇ ਟੁਕੜੇ ਨਹੀਂ ਨਾ ਕਰਤੇ ਜਾਂਦੇ, ਜਿੰਨੇ ਦੇਸ਼ਾਂ ਦੇ ਉਹਨਾਂ ਨੇ ਕਬਜ਼ਾ ਕੀਤਾ ਹੋਇਆ। ਅਜੇ ਵੀ ਰਸ਼ੀਆ ਦੇ ਵਿੱਚ ਕੋਈ 20-25 ਇਹੋ ਜਿਹੇ ਛੋਟੇ ਛੋਟੇ ਖੇਤਰੀ ਦੇਸ਼ ਆ ਜਿਨ੍ਹਾਂ ਬਾਰੇ ਆਮ ਜਨਤਾ ਨੂੰ ਪਤਾ ਹੀ ਨਹੀਂ, ਜਿਹਦੇ ਤੋਂ ਕਬਜ਼ਾ ਕਰੀ ਬੈਠੇ। ਜਦੋਂ ਤੱਕ ਉਹ ਆਜ਼ਾਦ ਨਹੀਂ ਹੁੰਦੇ, ਰਸ਼ੀਆ ਨੂੰ ਬਿਲਕੁਲ ਪਿਓਰ ਰਸ਼ੀਆ ਨਹੀਂ ਬਣਾਇਆ ਜਾਂਦਾ, ਉਹਨਾਂ 'ਚ ਇੱਕ ਸ਼ਾਂਤੀ ਨਹੀਂ ਹੋਣੀ ਉਸ ਖੇਤਰ ਵਿੱਚ।
ਧੰਨਵਾਦ ਧੰਨਵਾਦ। ਸਮੱਸਿਆ ਤਾਂ ਇਹੀ ਹੈ ਨਾ ਵੀ ਵੱਡੇ ਦੇਸ਼ ਨੇ ਜਿਹੜੇ ਰਸ਼ੀਆ, ਚਾਈਨਾ, ਅਮੈਰੀਕਾ, ਇਹ ਦੁਨੀਆ ਨੂੰ ਆਪਣੇ ਤਰੀਕੇ ਨਾਲ ਵੰਡਣਾ ਚਾਹੁੰਦੇ ਨੇ
ਭਾਜੀ। ਉਹ ਵੰਡਣ ਅਮੈਰੀਕਾ ਨੇ ਕਿਸੇ ਦੇਸ਼ ਦੇ ਉੱਤੇ ਵੀ ਨਹੀਂ ਕਬਜ਼ਾ ਕੀਤਾ ਹੋਇਆ। ਮੇਰੇ ਕੋਲ ਏਡੀ ਵੱਡੀ ਲਿਸਟ ਆ ਜਿੰਨੇ ਮੁਲਕਾਂ ਨੂੰ ਇਹਨਾਂ ਨੇ ਆਜ਼ਾਦ ਕਰਾਇਆ ਔਰ ਜਿਨ੍ਹਾਂ ਦੀ ਆਜ਼ਾਦੀ ਸਿਰਫ ਇਹਨਾਂ ਦੇ ਸਿਰ ਤੇ ਬਰਕਰਾਰ ਆ, ਜਦੋਂ ਕਿ ਚਾਈਨਾ ਨੇ ਕਿੰਨੇ ਮੁਲਕਾਂ ਤੇ ਕਬਜ਼ਾ ਕੀਤਾ ਹੋਇਆ। ਇੰਡੀਆ ਤਾਂ ਚਲੋ ਹੈ ਹੀ ਯੂਨੀਅਨ ਕਈ ਦੇਸ਼ਾਂ ਦੀ ਬਣੀ ਹੋਈ, ਅਜੇ ਤਾਂ ਬੜੇ ਹੀ ਜਿਹੜੇ ਪ੍ਰੀਲੀਮੀਨਰੀ ਜਾ ਰਹੇ। ਜੇ ਵੇਖਿਆ ਜਾਵੇ ਅਸਲੀਅਤ ਪੱਖੋਂ ਵੀ ਰਾਈਟ ਟੂ ਰੂਲ ਜਾਂ ਰਾਈਟ ਟੂ ਨੇਸ਼ਨ, ਤਾਂ ਇੰਡੀਆ ਵੀ ਕਈ ਛੋਟੇ ਛੋਟੇ ਮੁਲਕਾਂ ਦੇ ਉੱਤੇ ਕਬਜ਼ਾ ਕਰੀ ਬੈਠਾ, ਜਦੋਂ ਕਿ ਰਸ਼ੀਆ ਤੇ ਚਾਈਨਾ ਤਾਂ ਬਿਲਕੁਲ ਧੱਕੇ ਦੇ ਨਾਲ ਕਬਜ਼ਾ ਕਰੀ ਬੈਠਿਆ ਜੀ ਉਹਨਾਂ ਮੁਲਕਾਂ ਦੇ ਜਿਹੜੇ ਪਹਿਲਾਂ ਹਿਸਟੋਰੀਕਲੀ ਆਜ਼ਾਦ ਰਹਿ ਚੁੱਕੇ। ਅਮੈਰੀਕਾ ਨੇ ਜੇ ਆਪਣੀ ਟੈਰੀਟੋਰੀ ਜਿਹੜੀ ਗੇਨ ਕੀਤੀ ਹੈ, ਜਦੋਂ ਵੀ ਇਹਨਾਂ ਤੇ ਕਿਸੇ ਨੇ ਅਟੈਕ ਕੀਤਾ ਇਹਨਾਂ ਨੇ ਉਹਨਾਂ ਤੋਂ ਖੋਲੀ, ਇਹਨਾਂ ਨੇ ਸਪੇਨ ਤੋਂ ਖੋਲੀ ਜਦੋਂ ਅਟੈਕ ਕੀਤਾ, ਜਦੋਂ ਮੈਕਸੀਕੋ ਨੇ ਅਟੈਕ ਕੀਤਾ ਇਹਨਾਂ ਨੇ ਉਹਨਾਂ ਤੋਂ ਟੈਰੀਟੋਰੀ, ਫਿਰ ਉਹ ਹਾਰ ਗਿਆ ਉਹ ਖੋਲੀ, ਫਿਰ ਇਹਨਾਂ ਨੇ ਮੋਸਟ ਟੈਰੀਟੋਰੀ ਜਿਹੜੀ ਅਮੈਰੀਕਾ ਦੀ, ਚਾਹੇ ਅਲਾਸਕਾ ਹੋ ਗਿਆ ਰਸ਼ੀਆ ਤੋਂ, ਚਾਹੇ ਲੂਈਜ਼ੀਆਨਾ ਪਰਚੇਸ ਹੋ ਗਈ, ਚਾਹੇ ਫਲੋਰੀਡਾ ਪਰਚੇਸ ਹੋ ਗਈ, ਇਹਨਾਂ ਨੇ ਸਾਰੀ ਮੁੱਲ ਖਰੀਦੀ ਹੋਈ ਆ ਜਿਹੜੀ ਟੈਰੀਟੋਰੀ ਆ, ਮੋਸਟ ਜਿਹੜੀ ਆ ਨਾ ਟੈਰੀਟੋਰੀ ਅਮੈਰੀਕਾ ਦੀ ਇਹਨਾਂ ਨੇ ਮੁੱਲ ਖਰੀਦੀ ਹੋਈ ਆ ਭਾਜੀ। ਇਹ ਤਾਂ ਇਹਨਾਂ ਨੇ ਅਟੈਕ ਕਰਕੇ ਨਹੀਂ, ਹਾਂ ਨੇਟਿਵ ਇੰਡੀਆ ਨਾਲ ਜੂੜਿਆਂ ਦੀਆਂ ਜੰਗਾਂ ਹੋਈਆਂ, ਜਾਂ ਇਹਨਾਂ ਨੇ ਜਿਹੜੀ ਹਵਾਈ ਇੱਕ ਕਿੰਗਡਮ ਸੀ ਛੋਟੀ ਜਿਹੀ ਉਹਦੇ ਤੇ ਥੋੜੀ ਜਿਹੀ ਜਿਹੜੀ ਆ, ਮੈਂ ਸਮਝਦਾ ਕੰਸਟੀਟਿਊਸ਼ਨਲੀ ਵੀ ਤੇ ਹਿਸਟੋਰੀਕਲੀ ਵੀ ਇਹਨਾਂ ਨੇ ਧੱਕੇ ਨਾਲ ਕਬਜ਼ਾ ਕੀਤਾ, ਇੱਕ ਕਿਸਮ ਦਾ ਬਣਦਾ। ਬਾਕੀ ਜਿਹੜੀ ਲੈਂਡ ਆ ਉਹ ਇਹਨਾਂ ਦੀ ਮਤਲਬ ਮੋਸਟ ਲਾਈਕਲੀ ਜਿਹਨਾਂ ਆਪਾਂ ਲੀਗਲ ਲੈਂਗੁਏਜ ਕਹਿੰਦੇ ਡੀ ਚੋਰੀ, ਇਹਨਾਂ ਦਾ ਕਬਜ਼ਾ ਹੈਗਾ ਵੈਸੇ ਖਰੀਦੀ ਹੋਈ ਲੈਂਡ।
ਬਿਲਕੁਲ, ਪਰ ਬਹੁਤ ਦੇਸ਼ਾਂ ਦੇ ਵਿੱਚ ਇਹਨਾਂ ਨੇ ਪਪਿਟ ਗਵਰਨਮੈਂਟਸ ਬਿਠਾਈਆਂ ਨੇ, ਜਿਹੜੇ ਜਿਹੜਾ ਪਪਿਟ ਨਹੀਂ ਸੀ ਬਣਦਾ ਉਹਨੂੰ ਕਤਲ ਕਰਾ ਦਿੰਦੇ ਸੀ। ਸਦਾਮ ਵੀ
ਕਹਿੰਦੇ ਨਾ ਅੰਨਾ ਦੀ ਭਾਲੇ ਦੋ ਅੱਖਾਂ, ਉਹ ਪਪਿਟ ਜਿਹੜੇ ਆ ਹੁਣ ਜਿਹੜੇ ਮੋਰਾਕੋ ਹੋ ਗਿਆ, ਉਹਨਾਂ ਦਾ ਗੁਜ਼ਾਰਾ ਹੀ ਨੀ ਚੱਲਦਾ, ਜਿਵੇਂ ਸਿਕਿਉਰਿਟੀ ਗਾਰਡ ਬਣਾਉਣ ਦਾ ਗੁਜ਼ਾਰਾ ਹੀ ਨੀ ਚੱਲਦਾ। ਹਾਂਜੀ, ਤੇ ਕਈ ਦੇਸ਼ ਜਿੱਥੇ ਇਹਨਾਂ ਨੂੰ ਸਟ੍ਰੈਟੇਜਿਕ ਇਹੋ ਜਿਹੇ ਪਾਰਟਨਰ ਦੀ ਲੋੜ ਹੁੰਦੀ ਆ, ਇਹ ਪਾਲ ਵੀ ਲੈਂਦੇ ਆ, ਤੇ ਬਹੁਤੀ ਵਾਰੀ ਏਦਾਂ ਹੁੰਦਾ ਕਿ ਪੜਿਆ ਪਲਾਇਆ ਬਕਰਾਇਆ ਨੂੰ ਮਿਲ ਜਾਂਦਾ ਜੇ ਸਹੀ ਤਰੀਕੇ ਨਾਲ ਜਾਣਨਾ ਚਾਹੋ।
ਬਿਲਕੁਲ, ਦੇਖੋ ਈਜਿਪਟ, ਸੀਰੀਆ ਐਂਡ ਇਰਾਕ, ਉਹਨਾਂ ਦਾ ਗੱਠਜੋੜ ਬਣ ਰਿਹਾ ਸੀਗਾ, ਉਹ ਗੱਠਜੋੜ ਇਹਨਾਂ ਲਈ ਖਤਰਾ ਸੀ, ਇਸ ਕਰਕੇ ਇਹਨਾਂ ਨੇ ਉਹ ਦੇਸ਼ ਬਰਬਾਦ ਕਰਤੇ
ਭਾਜੀ। ਉਹ ਅਰਬ ਉਹਨਾਂ ਨੇ ਇੱਕ ਬਣਾਈ ਸੀ ਨੇਸ਼ਨ ਸੀਰੀਆ, ਉਹ ਇੰਨੇ ਜੋਗੇ ਸੀਗੇ ਹੀ ਨੀ, ਬਣਾਉਂਦੇ ਸੀਗੇ, ਪਰ ਆਪਸ ਜਿਹੜੀ ਉਹਨਾਂ ਦੀ ਖਾਨਾ ਚੰਗੀ ਸੀ ਨਾ, ਆਪਸ ਜੰਗ ਉਹ ਉਹਨਾਂ ਨੂੰ ਕਿਸੇ ਪਾਸੇ ਲੱਗਣੀ ਨਹੀਂ ਦਿੰਦੀ। ਜੇ ਅਸੀਂ ਹੁਣ ਆਪ ਇਕੱਠੇ ਹੋ ਜਾਈਏ, ਕਿਸੇ ਦੀ ਜ਼ਰੂਰਤ ਨਹੀਂ ਹੁੰਦੀ ਸਾਡੇ ਵਿੱਚ ਪਾੜਾ ਪਾ ਜਾਵੇ, ਜੇ ਸਾਡੇ ਵਿੱਚ ਆਪਣੇ ਚ ਦਮ ਹੋਏ ਨਾ ਇਕੱਠੇ ਰਹਿਣ ਦਾ, ਫਿਰ ਨੀ ਪਾੜਾ ਪੈਂਦਾ। ਉਹ ਖੁਦ ਹੀ ਵੀਕ ਸੀਗੇ, ਪਹਿਲੋਂ ਵੀ ਉਹ ਨਵੀਆਂ ਨਵੀਆਂ ਨੇਸ਼ਨ ਬਣੀਆਂ ਸੀਗੀਆਂ, ਜਦੋਂ ਆਫਟਰ ਆਟੋਮੈਨ ਐਮਪਾਇਰ ਜਿਹੜਾ ਆ ਬ੍ਰਿਟਿਸ਼ ਦੇ ਨਾਲ, ਇਹਨਾਂ ਦੇ ਨਾਲ ਜਦੋਂ ਉਹ ਇਹਨਾਂ ਨੇ ਆਜ਼ਾਦ ਕਰਾਇਆ ਆਟੋਮੈਨ ਐਮਪਾਇਰ, ਛੋਟੇ ਛੋਟੇ ਮੁਲਕ ਇਹਨਾਂ ਨੇ ਬਣਾਏ, ਉਹਨਾਂ ਦੇ ਆਪਸ ਵਿੱਚ ਹੀ ਯੂਨਿਟੀ ਦੀ ਕੋਈ, ਹਜੇ ਵੀ ਕਿਹੜੀ ਅਰਬ ਵਰਲਡ ਦੇ ਵਿੱਚ ਇੰਨੇ ਮੁਲਕ ਆ, ਕਈ ਰਲ ਕੇ ਜਿਵੇਂ ਯੂਨਾਈਟਿਡ ਸਟੇਟਸ ਆ, ਉਹ
ਮਿਹਰਬਾਨੀ ਅੱਜ ਨਾ ਆਪਣਾ ਸਮਾਂ ਬਹੁਤ ਹੋ ਗਿਆ ਮੇਰਾ ਖਿਆਲ ਤੇ 2:54 ਹੋ ਗਏ 2 ਮਿੰਟ ਹੀ ਰਹਿ ਗਏ ਬਲਵਿੰਦਰ ਸਿੰਘ ਜੀ ਕੱਲ ਨੂੰ ਕਰਾਂਗੇ ਗੱਲਾਂ ਧੰਨਵਾਦ
ਥੈਂਕ ਯੂ ਤੁਹਾਡੇ ਟਾਈਮ ਦਾ ਸੋਰੀ ਫੋਰ
ਥੈਂਕ ਯੂ ਲਓ ਜੀ ਆਪਣੇ ਗੱਲ ਚੱਲਦੀ ਸੀ ਤੇ ਨਾਲ ਚੱਲਦੀ ਚੱਲਦੀ ਹੋਰ ਪਾਸੇ ਚੱਲ ਗਿਆ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ ਸਟੋਵ ਵਾਸ਼ਰ ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ ਕੋਈ ਲਾਰਾ ਨਹੀਂ ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀਐਮ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ 905-799-0045 9579-0045 ਟੌਪ ਚੁਆਇਸ ਇਲੈਕਟ੍ਰੋਨਿਕਸ
ਕਬੱਡੀ ਪ੍ਰੇਮੀਆਂ ਲਈ ਖੁਸ਼ਖਬਰੀ ਇਸ ਵਾਰ ਦਾ ਕੈਨੇਡਾ ਕਬੱਡੀ ਕੱਪ 3 ਅਗਸਤ ਨੂੰ ਪਹਿਲੀ ਵਾਰ ਲੰਡਨ ਓਨਟਾਰੀਓ ਵਿੱਚ ਹੋਣ ਜਾ ਰਿਹਾ ਹੈ ਯੰਗ ਕਬੱਡੀ ਕਲੱਬ ਵੱਲੋਂ ਕਰਵਾਏ ਜਾ ਰਹੇ ਇਸ ਕੱਪ ਵਿੱਚ ਹੁੰਮ ਹੁਮਾ ਕੇ ਪਹੁੰਚੋ ਕੈਨੇਡਾ ਕਬੱਡੀ ਕੱਪ 2024 ਇੰਗਲੈਂਡ ਇੰਡੀਆ ਪਾਕਿਸਤਾਨ USA ਕੈਨੇਡਾ ਈਸਟ ਤੇ ਕੈਨੇਡਾ ਵੈਸਟ ਦੀਆਂ ਟੀਮਾਂ ਭਾਗ ਲੈਣਗੀਆਂ ਟਿਕਟ ਸਿਰਫ $35 $55 $75 ਤੇ VIP ਅੱਜ ਹੀ ਖਰੀਦੋ ਜਾਣਕਾਰੀ ਲਈ 416-704-5550 ਜਾਂ ਫਿਰ 416-831-3609 ਕੈਨੇਡਾ ਕਬੱਡੀ ਕੱਪ 2024
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਦੋਸਤੋ ਮੈਂ ਕੱਲ ਵੀ ਦੱਸਿਆ ਸੀ ਤੁਹਾਨੂੰ ਜੇ ਤੁਸੀਂ ਰੈਸਟੋਰੈਂਟ ਬਿਜ਼ਨਸ ਦੀ ਭਾਲ ਦੇ ਵਿੱਚ ਤਾਂ ਛੇਤੀ ਸੰਪਰਕ ਕਰ ਲਿਓ ਤੁਸੀਂ ਜੇ ਤੁਸੀਂ ਘਰ ਲੱਭ ਰਹੇ ਹੋ ਦੇਖੋ ਆਪਾਂ ਪਹਿਲਾਂ ਵੀ ਗੱਲਾਂ ਕਰਦੇ ਨੇ ਜਿਹੜੇ ਵੱਡੇ ਘਰ ਸੀਗੇ ਉਹ ਸਸਤੇ ਹੋ ਗਏ ਨੇ ਮਤਲਬ 2-2 ਮਿਲੀਅਨ ਵਾਲੇ ਘਰ ਸੀ ਜਿਹੜੇ 16-16 ਲੱਖ ਤੇ ਵੀ ਆ ਗਏ ਨੇ ਪਰ ਜਿਹੜੇ ਛੋਟੇ ਘਰ ਨੇ ਜਿਹੜੇ 9 ਲੱਖ ਵਾਲੇ 8.5 ਲੱਖ ਵਾਲੇ 9.5 ਲੱਖ ਆਲਰੇਡੀ 4-5 ਮਹੀਨਿਆਂ ਦੇ ਵਿੱਚ ਲੱਖ ਡਾਲਰ ਮਹਿੰਗੇ ਹੋ ਚੁੱਕੇ ਨੇ ਜੇ ਤੁਸੀਂ ਆਪਣੇ ਘਰੇ ਖੁਸ਼ ਹੋ ਬਹੁਤ ਵਧੀਆ ਗੱਲ ਆ ਤੇ ਅਪਗ੍ਰੇਡ ਨਹੀਂ ਕਰਨਾ ਠੀਕ ਹੈ ਪਰ ਜਿਨ੍ਹਾਂ ਲੋਕਾਂ ਨੇ ਦੇਖੋ ਐਡ ਉਹਦੇ ਵਾਸਤੇ ਹੁੰਦੀ ਹੈ ਜਿਨ੍ਹਾਂ ਨੂੰ ਨੀਡ ਆ ਜਿਨ੍ਹਾਂ ਨੂੰ ਨਹੀਂ ਨੀਡ ਆ ਖੁਸ਼ ਰਹੋ ਆਨੰਦ ਲਓ ਕੋਈ ਗੱਲ ਨਹੀਂ ਪਰ ਜਿਨ੍ਹਾਂ ਨੂੰ ਨੀਡ ਹੈਗੀ ਆ ਉਹ ਵੇਟ ਨਾ ਕਰੋ ਇੰਟਰਸਟ ਰੇਟ ਤੁਹਾਨੂੰ ਪਤਾ ਸਾਲ ਦੇ ਐਂਡ ਚ ਜਾਂ ਅਗਲੇ ਸਾਲ ਦੇ ਸ਼ੁਰੂ ਦੇ ਵਿੱਚ ਫਰਕ ਪੈ ਜਾਣਾ ਉਦੋਂ ਇਹ ਪ੍ਰੋਪਰਟੀਜ਼ ਇੰਨੀ ਰੇਟ ਤੇ ਨਹੀਂ ਮਿਲਣੀਆਂ ਇਸ ਕਰਕੇ ਜੇ ਤੁਸੀਂ ਲੱਭ ਰਹੇ ਹੋ ਤੇ ਅਪਗ੍ਰੇਡ ਕਰਨਾ ਚਾਹੁੰਦੇ ਹੋ ਤੁਹਾਡੇ ਲਈ ਸੁਨਹਿਰੀ ਮੌਕਾ ਸਾਡੇ ਕੋਲ ਪਾਵਰ ਆਫ ਸੇਲ ਘਰ ਹੈਗੇ ਨੇ ਸਾਡੇ ਕੋਲ ਛੋਟੇ ਵੱਡੇ ਸਾਰੇ ਹੈਗੇ ਨੇ 3,000 ਸਕੇਅਰ ਫੁੱਟ ਦਾ ਘਰ ਕੈਸਲਮੋਰ ਦੇ ਏਰੀਏ ਦੇ ਵਿੱਚ ਵੀ ਹੈਗਾ ਇੱਧਰ ਤੁਸੀਂ ਕਹੋ ਜੀ ਜਿਹੜਾ ਏਅਰਪੋਰਟ ਐਂਡ ਸੈਂਟਰਲ ਵੁੱਡ ਏਰੀਆ ਇਸ ਏਰੀਏ ਚ ਵੀ ਸਾਡੇ ਕੋਲ ਘਰ ਹੈਗੇ ਨੇ ਤੇ ਜੇ ਛੋਟੇ ਘਰ ਲੱਭ ਰਹੇ ਹੋ ਤੁਸੀਂ ਸੈਮੀ ਡਿਟੈਚਡ ਵਿਦ ਲੀਗਲ ਬੇਸਮੈਂਟ ਉਹ ਵੀ ਘਰ ਆਪਣੇ ਕੋਲ ਹੈਗੇ ਨੇ 905-915-84-84 ਰਾਣਾ ਜੀ ਦਾ ਨੰਬਰ ਆ ਮੇਰਾ ਨੰਬਰ 647-384-36 6-4-7-3-0-0-8-4-3-6 ਤਾਲਮੇਲ ਕਰ ਲਿਓ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਕੱਲ ਨੂੰ ਫੇਰ ਆਪਾਂ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ ਮਿਹਰਬਾਨੀ
The views expressed on the preceding program may not necessarily be those of the owner or management of WTOR radio station.
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ ਅਲਬਰਟਾ ਅਤੇ BC ਵਿੱਚ ਉਪਲਬਧ ਹੈ ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241 6477-690-0241
ਬ੍ਰੈਂਪਟਨ ਸੜਕਾਂ ਫੁੱਟਪਾਥਾਂ ਅਤੇ ਬੱਸ ਸਟਾਪ ਦੇ ਸਰਦੀਆਂ ਦੇ ਰੱਖ ਰਖਾਵ ਦੇ ਕੰਟਰੈਕਟ ਦਾ ਨਵੀਕਰਨ ਕਰਨ ਜਾ ਰਿਹਾ ਹੈ ਅਤੇ ਇਹ ਜਾਣਨਾ ਚਾਹੁੰਦਾ ਹੈ ਕਿ ਸ਼ਹਿਰ ਦੇ ਨਿਵਾਸੀ ਇਨ੍ਹਾਂ ਸੇਵਾਵਾਂ ਦਾ ਭੁਗਤਾਨ ਕਰਨ ਲਈ ਤਿਆਰ ਹਨ ਪਰਿਣਾਮ ਸਰੂਪ ਨਿਵਾਸੀਆਂ ਦੇ ਲਈ ਟੈਕਸ ਵੱਧ ਸਕਦੇ ਨੇ ਪਰ ਸਾਰਿਆਂ ਪਰਿਵਾਰਾਂ ਨੂੰ ਇਹ ਸੇਵਾ ਦਾ ਲਾਭ ਨਹੀਂ ਮਿਲ ਸਕਦਾ ਸਾਰੇ ਫੁੱਟਪਾਥਾਂ ਨੂੰ ਸਾਫ਼ ਕਰਨ ਲਈ ਸਾਲਾਨਾ $2.6 million ਦਾ ਖਰਚਾ ਆਉਂਦਾ ਹੈ $12 ਹਰ ਪਰਿਵਾਰ ਨੂੰ ਇਨ ਟੈਕਸ ਕੋਸਟ ਐਵਰੇਜ ਪਵੇਗਾ ਡਰਾਈਵੇ ਤੋਂ ਬਰਫ਼ ਸਾਫ਼ ਕਰਨ ਲਈ ਇਸ ਦੀ ਕੀਮਤ $19.6 million ਪ੍ਰਤੀ ਸਾਲ ਹੋਵੇਗੀ ਤੇ ਆਪਣੇ ਸੁਝਾਅ ਦੇਣ ਲਈ ਅੱਜ ਹੀ ਵਿਜਿਟ ਕਰੋ
ٹرک کا گھومتا پہیا کینیڈا کی معیشت کی ترقی کا ضامن آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے ٹرک مینول یا پھر آٹومیٹک ٹرک کی بہترین سروس کے لیے کوئک ٹرک لیو throughout Ontario. No appointment needed. Drive-through facility, one-stop shop. Up T-Street location, exit 579 from Highway 401. In Napanee, quick truck you. 519-622-0660. QuickTruckLube.com.
आपके जहन में कुछ क्रिकेट चल रहा है? दुनिया के बेहतरीन खिलाड़ी आ रहे हैं आपके शहर ब्रैम्पटन में. बाबर आजम, डेविड वार्नर, क्रिस लीन, शाहीन अफरीदी, शकीबुल हसन और मजीद सुपरस्टार को देखिए एक्शन में जुलाई 25 से 11 अगस्त तक. टीडी क्रिकेट अरीना ब्रैम्पटन में. बुक योर